परम सत्कार योग गुरु रूप सत संग जी वाहिगुरु जी का खालसा वाहिगुरु जी की फतेह। सतगुरां दी पार कृपा दा सदका सत संगत दा सुभाग समा प्राप्त होया है। आप सर्वत माई भाई दूरों नेड़ों चल के करोगी कम्मां नूं संकोच के नित नेम अनुसार सतगुरु गुरु ग्रंथ साहिब महाराज जी दे चरणों विच पुजे हो। रह राज साहब जी के नित नेम उपरंत गुरु सवारे गुरमुख प्यारियों तो गुरबाणी दा जस कीर्तन अकाल पुरख वाहिगुरु जी दी सिफत सलाह गुरु दा जस आप जी ने सरवण करके आनंद माणिया है। जिन्ना समा होर सतगुरु बख्शदे ने श्री गुरु ग्रंथ साहिब महाराज जी का अदब सत्कार श्रद्धा भावना नाल बैठ के गुरु के बचन सरवण करिए। सतगुर कृपा करन सुने हुए गुरु के बचन सानू कमाउण दा बल बख्शन। गुरु के सुने हुए बचन साडे हिरदे वसन ਤਾਂ ਕਿ ਸੁਣਿਆ ਹੋਇਆ ਸਫਲ ਹੋ ਜਾਵੇ। ਕੱਲ ਆਪ ਜੀ ਦੇ ਚਰਨਾਂ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਗੁਰਸਿੱਖਾਂ ਨੂੰ ਗਿਆਨ ਦਰੜਾਉਣ ਵਾਸਤੇ ਅਮੋਲਕ ਉਪਦੇਸ਼ ਜੋ ਬਖਸ਼ਿਆ ਕਿ ਇਸ ਜਗ ਵਿੱਚ ਗੁਰੂ ਕੌਣ ਹੋਇਆ ਹੈ, ਦੂਜੇ ਨੰਬਰ ਤੇ ਸਿੱਖ ਕੌਣ ਹੋਇਆ। ਗੁਰੂ ਤੇ ਸਿੱਖ ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ। ਭਾਈ ਗੁਰਮੁਖ ਪਿਆਰਿਓ, ਗੁਰੂ ਦੀ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਕਿਸੇ ਦੇ ਥਾਪੇ ਹੋਏ ਕਿਸੇ ਦੇ ਬਣਾਏ ਹੋਏ ਗੁਰੂ ਨਹੀਂ ਬਣੇ। ਸਹਿ ਭੰਗ ਸੁਤੇ ਪ੍ਰਕਾਸ਼, ਜਿਸ ਦਿਨ ਤੋਂ ਸੰਸਾਰ ਵਿੱਚ ਪ੍ਰਗਟ ਹੋ ਗਏ ਉਸੇ ਦਿਨ ਤੋਂ ਗੁਰੂ। ਸਾਨੂੰ ਕ੍ਰਿਸ਼ਨ ਮਹਾਰਾਜ ਜੀ ਦਾ ਸਤਿਕਾਰ ਹੈ, ਰਾਮ ਜੀ ਦਾ ਸਤਿਕਾਰ ਹੈ, ਮਹਾਤਮਾ ਬੁੱਧ ਜੀ ਦਾ ਸਤਿਕਾਰ ਹੈ, ਜੀਸਸ ਜੀ ਦਾ ਸਾਨੂੰ ਸਤਿਕਾਰ ਹੈ। ਪਰ ਜੋ ਨਿਰਣਾ ਹੈ ਉਹ ਸੰਸਾਰ ਦੇ ਸਾਹਮਣੇ ਹੈ। ਕਰੋੜਾਂ ਦੀ ਗਿਣਤੀ ਵਿੱਚ ਸਾਡੇ ਹਿੰਦੂ ਵੀਰ, ਬ੍ਰਾਹਮਣ ਵੀਰ ਸ਼੍ਰੀ ਰਾਮ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ, ਕ੍ਰਿਸ਼ਨ ਮਹਾਰਾਜ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ। ਪਰ ਸਾਰੇ ਸੰਸਾਰ ਦੇ ਸਾਹਮਣੇ ਹੈ ਕਿ ਇਸ ਧਰਤੀ ਦਾ ਇੱਕ ਮੁਸਲਮਾਨ ਵੀ ਰਾਮ ਜੀ ਨੂੰ ਭਗਵਾਨ ਕਰਕੇ ਮੱਥਾ ਨਹੀਂ ਟੇਕੇਗਾ। ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਇੱਕ ਮੁਸਲਮਾਨ ਵੀਰ ਜਾ ਕੇ ਨਮਸਕਾਰ ਨਹੀਂ ਕਰੇਗਾ ਤੇ ਭਗਵਾਨ ਨਹੀਂ ਕਵੇਗਾ। 2 ਅਰਬ ਗਿਣਤੀ ਹੈ ਸੰਸਾਰ ਵਿੱਚ ਇਸਲਾਮ ਧਰਮ ਦੀ, ਮੁਸਲਮਾਨ ਵੀਰਾਂ ਦੀ। ਸਭ ਤੋਂ ਵੱਡੀ ਗਿਣਤੀ ਹੈ ਈਸਾਈ ਵੀਰਾਂ ਦੀ। ਇਤਨੀ ਗਿਣਤੀ ਵੱਧ ਗਈ ਹੈ ਕਿ ਦੁਨੀਆਂ ਦਾ 1/3 ਹਿੱਸਾ ਈਸਾਈ ਬਣ ਚੁੱਕੇ। ਇੱਕ ਵਟਾ ਤਿੰਨ ਹਿੱਸਾ ਈਸਾਈ ਬਣ ਚੁੱਕੇ। ਅਰਬਾਂ ਮੁਸਲਮਾਨ ਵੀਰ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਪਾਕ ਸਮਝ ਕੇ, ਖੁਦਾ ਦਾ ਰੂਪ ਸਮਝ ਕੇ ਇਬਾਦਤ ਕਰਦੇ ਨੇ, ਅੱਲਾ ਸਮਝ ਕੇ ਬੰਦਗੀ ਕਰਦੇ ਨੇ। ਪਰ ਦੁਨੀਆ ਦਾ ਇੱਕ ਵੀ ਹਿੰਦੂ ਵੀਰ ਮੁਹੰਮਦ ਸਾਹਿਬ ਨੂੰ ਸਜਦਾ ਨਹੀਂ ਕਰੂਗਾ, ਮੁਹੰਮਦ ਸਾਹਿਬ ਅੱਗੇ ਸਿਰ ਨਹੀਂ ਝੁਕਾਵੇਗਾ। ਹਿੰਦੂ ਵੀਰ ਮੁਹੰਮਦ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਣਗੇ ਤੇ ਮੁਸਲਮਾਨ ਰਾਮ ਤੇ ਕ੍ਰਿਸ਼ਨ ਨੂੰ ਮੱਥਾ ਨਹੀਂ ਟੇਕਣਗੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਅੱਗੇ ਦੋਵੇਂ ਝੁੱਕ ਗਏ, ਆਖੋ ਸਤਨਾਮ ਸ੍ਰੀ। ਐਸੀ ਵਡਿਆਈ ਗੁਰੂ ਨਾਨਕ ਦੇਵ ਦੀ, ਹਿੰਦੂ ਕਹਿਣ ਸਾਡਾ ਗੁਰੂ ਹੈ ਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ। ਕਰਤਾਰਪੁਰ ਸਤਿਗੁਰ ਪਾਤਸ਼ਾਹ ਦੇ ਸਰੂਪ ਅੱਗੇ ਮੁਸਲਮਾਨ ਹਿੰਦੂਆਂ ਨੂੰ ਕਹਿਣ ਤੁਸੀਂ ਇਹਦੇ ਲੱਗਦੇ ਕਿਉਂ ਹੈ ਤੇ ਸਾਡਾ ਪੀਰ ਹੈ, ਹਿੰਦੂ ਕਹਿਣ ਤੁਸੀਂ ਕੀ ਲੱਗਦੇ ਹੋ ਸਾਡਾ ਗੁਰੂ ਹੈ। ਐਸਾ ਅਵਤਾਰ ਐਸਾ ਗੁਰੂ ਇੱਕੋ ਜਗਤ ਵਿੱਚ ਹੈ, ਹਿੰਦੂ ਮੁਸਲਮਾਨ ਨਿਭਾਇਆ। ਜਿਹੜਾ ਵੀ ਆ ਗਿਆ ਉਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕਰ ਦਿੱਤਾ। ਗੁਰੂ ਆਏ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਵੇਂ ਸਾਡੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਕ ਪਵਿੱਤਰ ਸਥਾਨ ਹੈ, ਈਸਾਈਆਂ ਵਾਸਤੇ ਯਰੂਸ਼ਲਮ ਜਿੱਥੇ ਈਸਾ ਮਸੀਹ ਜੀ ਨੂੰ ਫਾਂਸੀ ਦਿੱਤਾ ਗਿਆ, ਬੋਧੀਆਂ ਵਾਸਤੇ ਗਿਆ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਸਾਰੇ ਮੁਸਲਮਾਨ ਜਗਤ ਵਾਸਤੇ ਸਭ ਤੋਂ ਪਵਿੱਤਰ ਜਗ੍ਹਾ ਹੈ ਮੱਕਾ। ਪਰ ਗੁਰੂ ਨਾਨਕ ਦੀ ਵਡਿਆਈ, ਕਈ ਕਰੋੜ ਮੁਸਲਮਾਨ ਵੀਰ ਮੱਕੇ ਸ਼ਰੀਫ ਦਾ ਹਜ ਕਰਨ ਜਾਂਦੇ ਨੇ, ਆਪਾਂ ਯਾਤਰਾ ਕਹਿੰਦੇ ਹਾਂ ਤੇ ਮੁਸਲਮਾਨ ਵੀਰ ਹਜ ਕਹਿੰਦੇ ਨੇ, ਆਪਾਂ ਯਾਤਰੀ ਕਹਿੰਦੇ ਹਾਂ ਤੇ ਮੁਸਲਮਾਨ ਹਾਜੀ ਕਹਿੰਦੇ ਨੇ। ਹਾਜੀ ਦਾ ਅਰਥ ਹੈ ਯਾਤਰੀ, ਹਜ ਦਾ ਅਰਥ ਹੈ ਯਾਤਰਾ। ਕਰੋੜਾਂ ਮੁਸਲਮਾਨ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਸਥਾਨ ਤੇ ਮੱਕੇ ਸ਼ਰੀਫ ਸਜਦਾ ਕਰਨ ਜਾਂਦੇ ਨੇ, ਦਰਸ਼ਨ ਕਰਨ ਜਾਂਦੇ ਨੇ। ਪਰ ਵੇਖੋ ਗੁਰੂ ਨਾਨਕ ਦੀ ਵਡਿਆਈ, ਮੁਸਲਮਾਨ ਵੀਰ ਜਾਂਦੇ ਨੇ ਮੱਕੇ ਦੇ ਦਰਸ਼ਨ ਕਰਨ, ਪਰ ਮੱਕੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੱਥਾ ਟੇਕਦੇ ਨੇ ਬਾਬੇ ਨਾਨਕ ਦੀ ਖੜਾਮ ਨੂੰ। ਗੁਰੂ ਬਣਨ ਦਾ ਆਨੰਦ ਆਇਆ ਨਾ ਦੁਨੀਆ ਵਿੱਚ, ਜਾਂਦੇ ਨੇ ਮੱਕਾ ਸ਼ਰੀਫ ਵੇਖਣ, ਮੱਕੇ ਦਾ ਹਜ ਕਰਨੇ, ਤੇ ਸਭ ਤੋਂ ਪਹਿਲਾਂ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਉਸ ਪੱਥਰ ਨੂੰ ਨਹੀਂ ਵੇਖਦੇ, ਉਹਨੂੰ ਨਹੀਂ ਚੁੰਮਦੇ, ਪਹਿਲਾਂ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਇਹ ਗੁਰੂ ਬਣਨ ਦੀ ਵਡਿਆਈ ਹੋਈ ਨਾ, 10-20-2000 ਚੇਲੇ ਬਣਾ ਕੇ ਗੁਰੂ ਬਣਾ ਲੈਣੇ ਤਾਂ ਕੋਈ ਗੱਲ ਨੀ, 2-2000 ਬੰਦਾ ਤਾਂ ਇੱਕ ਇੱਕ ਡਾਕਟਰ ਅੱਗੇ ਹੱਥ ਬੰਨਦਾ ਫਿਰਦਾ, ਸਤਨਾਮ, ਇਹ ਕੋਈ ਵੱਡੀ ਗੱਲ ਨੀ ਹੈਗੀ। ਮਿਨਿਸਟਰਾਂ ਦੇ ਅੱਗੇ ਪਤਾ ਨੀ ਕਿੰਨੇ ਹਜ਼ਾਰ ਕੋਠੀਆਂ 'ਚ ਜਾ ਕੇ ਮੱਥੇ ਟੇਕਦੇ ਨੇ ਕੰਮ ਕਰਾਉਣ ਨੂੰ, ਉਹ ਅਲੱਗ ਗੱਲ ਹੈ, ਅਸੀਂ ਭਰਮ ਵਿੱਚ ਆ ਜਾਂਦੇ। ਪਰ ਐਸੀ ਵਡਿਆਈ ਕਿ ਹੋਵੇ ਮੁਸਲਮਾਨਾਂ ਦਾ ਸਥਾਨ ਤੇ ਪੂਜਾ ਹੋਵੇ ਗੁਰੂ ਨਾਨਕ ਦੇ ਖੜਾਮ ਦੀ। ਗੁਰੂ ਪਦਵੀ ਮਿਲੀ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਐਸੀ ਮਿਸਾਲ ਤੁਹਾਨੂੰ ਦੁਨੀਆ ਵਿੱਚ ਨਹੀਂ ਲੱਭੇਗੀ। ਇਹ ਗੁਰਦੁਆਰਾ ਸਾਹਿਬ ਹੈ ਤੁਹਾਡਾ, ਇੱਥੇ ਕੋਈ ਕਵੇ ਅਸੀਂ ਰਾਮ ਜੀ ਦਾ ਪੁੱਤ ਰੱਖ ਕੇ ਉਹਦੀ ਪੂਜਾ ਕਰਨੀ ਹੈ, ਕਦੋਂ ਕਰਨ ਦਓਗੇ ਤੁਸੀਂ? ਮਸੀਤ ਵਿੱਚ ਕੋਈ ਕਵੇ ਕ੍ਰਿਸ਼ਨ ਜੀ ਰੱਖ ਕੇ ਪੂਜਾ ਕਰਨੀ ਹੈ, ਕਦੋਂ ਕਰਨ ਦੇਣਗੇ ਉਹ? ਪਰ ਦੁਨੀਆ ਦਾ ਸਭ ਤੋਂ ਵੱਡਾ ਸਥਾਨ ਮੱਕਾ, ਉੱਥੇ ਪੂਜਾ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਤਨੇ ਮੁਸਲਮਾਨ ਜਾਣਗੇ चीन विच एक शहर है नानके आंग जो गुरु नानक दे नां ते वसिया वे उस शहर दे गब्बे एक पत्थर पे है बहुत वड्डा सारे शहर दे लोग आके उस पत्थर नू मत्था टेक देने चीनी उना नू पुछो एनू क्यों मत्था टेक दे वो अपनी भाषा विच कहणगे इस पत्थर ते नानक खुदा बैठा सी नानकयांग नानक रब बैठे सी असी ता इस पत्थर नू मत्था टेक दे सब तो वड्डे सतगुरु नानक देव गुरु दी पदवी ते सिख होया गुरमुख प्यारेओ बाबा लैणा जिन्हें गुरु दी सिख्या नू धारण कर लिया सिख्या बाबत बहम कढ देओ गुरु का हुक्म गुरु का वचन गुरु का उपदेश गुरु की सिख्या गुरु की बाणी इको रूप है गुरबाणी दा एक एक अखर हुक्म है उपदेश है सिख्या है पर जिन्ना ने सुन के मन लिया वो बन गया गुरु का सिख बाबा लेना जी हरगोबिंद साहब जी कहंदे भाई सिख होर भी बहुत होए पर एक लेना सिख निकलिया जेड़ा फिर सिख नहीं रहा ऐसा सिख ऐसी सिखी कमाई के लेना ही नानक बन गया लेना ही निरंकार दा रूप बन गया। तीजा सवाल हरगोबिंद साहब जी दे चरणा विच कीता गया के महाराज सेवक कौन होए सेवक हरगोबिंद साहब महाराज जी ने पवित्र रसना तो बचन कीता गुरसिखो सेवक होया गुरु अमरदास महाराज उन सेवक दी पदवी मिली है गुरु घर विच तीसरे पातशाह हूं तो आप सारे सेवक हैं पर नोट कर लियो इंजीनियर बनना सिखाला है डॉक्टर बनना सिखाला है ब्रह्म ज्ञानी बनना सिखाला है मिनिस्टर राष्ट्रपति बनना भी सिखाला है पर जे सब तो औखा है तो सेवक बनना औखा क्यों औखा है बाकी पदवियां तुहानू मिलणगियां जिउंदियां नू राष्ट्रपति कदे मर के नहीं बनता प्राइम मिनिस्टर मर के नहीं बनता डॉक्टर मर के नहीं बनता इंजीनियर बन के नहीं बनता ब्रह्म ज्ञानी मर के नहीं बनता पर जे सेवक बनना है तो जिउंदे मरना पवेगा आपां तां तकड़े हैं जिहड़े जिउंदे ही सेवक फिरदे हैं को सतनाम अगे मैं तुहाडा सेवक है पुछो गुरु ग्रंथ साहिब तो सेवक दी पढ़ाई की है उहदा कोर्स की है पहला मरण कबूल जीवन की छड आस ए है सेवक बनन दा कोर्स ए है जिन्हें सेवक बनना राह तुरने पहला मरना कबूल कर ते जीवन दी आस दोहां दी संधि है जिन्हों जीवन दी आस लगी होवे ते मरना कबूल नहीं कर सकता जीवन दी आस छड़े ते मरना कबूल होवे सतगुर कहंदे जे मेरे कोल आउणा है तां जीवन दी आस छड ते सिख गुरु कोल आके कहंदे मैनूं ताप भी ना चढ़न दई खंघ ना होण दई ते फर्क किन्ना पै गया सब्जेक्ट विच खो सगल की रेण कौण भाई साहब भाई गुरदास जी तो पुछो सेवक किवें बणीदा भाई साहब कहंदे मुरदा खोए मुरीद किन्ना स्पष्टीकरण कीता मुरीद कहिए सेवक जिन्हों आप सेवक कहने ना फारसी विच उहनूं मुरीद कहंदे ने भाई साहब कहंदे जे सेवक बनना है तां मुरदा होए तां मरना पवेगा जिउंदे गुरु अगे मरना यह है सेवक बनना ते हुण इक गल गुरु ग्रंथ साहिब जी ने होर भी कह दित्ती कि ऐसे सेवक किन्ने को होणगे जेड़े जिउंदे ही गुरु अगे मृतक होण ਉਹਨਾਂ ਦੀ ਗਿਣਤੀ ਵੀ ਮੇਰੇ ਸਤਿਗੁਰਾਂ ਨੇ ਲਿਖ ਦਿੱਤੀ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਸਤਿਗੁਰ ਕਹਿੰਦੇ ਇੱਕ ਅੱਧਾ ਹੀ ਹੁੰਦਾ ਦੁਨੀਆਂ ਵਿੱਚ ਜੋ ਆਪਣੇ ਗੁਰੂ ਅੱਗੇ ਜਿਉਂਦਾ ਹੀ ਮਰ ਕੇ ਜੀਵੇ। ਏਕ ਆਦ ਕੋਈ ਦਸ ਵੀਹ ਪੰਜਾਹ ਨੀ ਫਿਰਦੇ ਬ੍ਰਹਮ ਗਿਆਨੀਆਂ ਦੀ ਤਾਂ ਹੁਣ ਗਿਣਤੀ ਉਹ ਨੀ ਕਿੰਨੇ ਹੋ ਗਏ, ਭਗਵਾਨਾਂ ਦੀ ਗਿਣਤੀ ਨੀ ਕਿੰਨੇ ਹੋ ਗਏ, ਪਰ ਆਹ ਗਿਣਤੀ ਕੋਈ ਕੱਢੋ ਕਿ ਜੋ ਜੀਵਤ ਮਿਰਤਕ ਹੋਏ, ਜਿਉਂਦਾ ਹੀ ਗੁਰੂ ਅੱਗੇ ਮਰਿਆ ਹੋਇਆ ਹੋਵੇ ਉਹ ਬਣੇ ਸੇਵਕੋ ਤੁਹਾਨੂੰ ਬਹੁਤ ਵਿਰਲਾ ਮਿਲੇਗਾ, ਬਹੁਤ ਘੱਟ ਲੱਭਣਗੇ। ਹੁਣ ਨਿਸ਼ਾਨੀ ਕੀ ਹੈ, ਜਿਉਂਦਾ ਕਿਵੇਂ ਮਰਨੇ ਸਿੱਖਣੇ, ਉਹਦੇ ਰੋਮ ਰੋਮ ਦੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ। ਜਿਸ ਦਿਨ ਤੇਰੇ ਵਿੱਚੋਂ ਸਾਰੀ ਹੋਮੇ ਥੋੜੀ ਬਹੁਤੀ ਤਾਂ ਨਿਕਲਦੀ ਹੈ ਨਿਤ, ਉਹ ਤਾਂ ਤੀਏ ਚੌਥੇ ਦਿਨ ਨਿਕਲ ਜਾਂਦੀ ਹੈ ਜਦ ਫਸਦੇ ਆ ਕਿਸੇ ਕੰਮ ਚ ਨਾ, ਜਦ ਤਾਪ ਚੜ੍ਹਦਾ ਤਾਂ ਹੀ ਨੰਗਾ ਸਿੰਘਾਂ ਨੇ ਤਾਪ ਦਾ ਨਾਂ ਆਕੜ ਭੰਨ ਰੱਖਿਆ ਹੋਇਆ ਹੈ। ਜਿਹਨੂੰ ਬੁਖਾਰ ਚੜ੍ਹ ਜਾਵੇ ਨਾ ਨੰਗ ਸਿੰਘ ਕਹਿਣਗੇ ਨੂੰ ਆਕੜ ਭੰਨ ਹੋ ਗਿਆ। ਤੇ ਫਿਰ ਜਦੋਂ ਆਕੜ ਭੰਨ ਹੁੰਦਾ, ਆਕੜ ਭੰਨੀ ਜਾਂਦੀ ਹੈ, ਫਿਰ ਬਾਪੂ ਨੂੰ ਹਾਕਾਂ ਨੀ ਮਾਰਦਾ, ਫਿਰ ਚਾਚੀ ਨੂੰ ਹਾਕਾਂ ਨੀ ਮਾਰਦਾ, ਹੇ ਵਾਹਿਗੁਰੂ, ਹੇ ਰਾਮ, ਹੇ ਭਗਵਾਨ, ਥੋੜੀ ਜਿਹੀ ਤਾਂ ਆਕੜ ਉਦੋਂ ਭੰਨ ਹੁੰਦੀ ਹੈ, ਕੋਈ ਕੰਮ ਅੜ ਜਾਵੇ ਉਦੋਂ ਆਕੜ ਭੰਨ ਹੁੰਦੀ ਹੈ, ਪਰ ਕੰਮ ਹੋਣ ਤੇ ਬਾਅਦ ਸਗੋਂ ਦੂਣੀ ਹੋ ਜਾਂਦੀ ਹੈ। ਅੱਜ ਕੇ ਆਖੋ ਸਤਨਾਮ, ਉਹ ਭੱਜੀ ਨੀ, ਉਹ ਤਾਂ ਆਕੜ ਵਿੱਚ ਹੋਮੇ ਵਿੱਚ ਪਾਣੀ ਪਿਆ, ਸਗੋਂ ਬੂਟਾ ਹੋਰ ਪ੍ਰਫੁੱਲਿਤ ਹੋ ਗਿਆ। ਸਾਰੀ ਹੋਮੇ ਨਿਕਲ ਜਾਣੀ, ਤਮਾਮ ਹੋਮੇ ਦਾ ਨਾਸ ਹੋ ਜਾਣਾ, ਉਹ ਹੈ ਗੁਰੂ ਅੱਗੇ ਜਿਉਂਦੇ ਹੀ ਮਿਰਤਕ ਰਹਿਣਾ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਹੋ, ਬੜੀਆਂ ਮੁਕਤੀਆਂ ਦੀਆਂ ਅਰਦਾਸਾਂ ਹੋਣੀਆਂ, ਬੜੇ ਬੈਕੁੰਠਾਂ ਦੀਆਂ ਅਰਦਾਸਾਂ ਹੋਣੀਆਂ, ਬੜੇ ਦਾਨ ਪੁੰਨ ਹੁੰਦੇ ਆ, ਸਾਨੂੰ ਸੁਰਗ ਮਿਲਣ। ਆਪਾਂ ਵੀ ਘੱਟ ਨੀ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਉਦੋਂ ਹੀ ਅਰਦਾਸ ਕਰ ਦਿੰਦੇ, ਸੱਚੇ ਪਾਤਸ਼ਾਹ ਨੂੰ ਚਰਨਾਂ ਚ ਨਿਵਾਸ ਬਖਸ਼ੀ, ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 59 ਤੇ ਬਣਿਆ ਹੋਇਆ, ਕੁਛ ਸਤਨਾਮ, ਬਾਪੂ ਨੂੰ ਤੁਰਨਾ ਹੀ ਨੀ ਪੈਣਾ, ਛੇਤੀ ਪੁੱਜ ਜਾਣਾ ਸੱਚਖੰਡ, ਇੰਨੀ ਛੇਤੀ ਸੱਚਖੰਡ। ਜੇ ਭਾਈ ਜੀ ਤੇ ਮੇਰੇ ਵਰਗੇ ਦੀਆਂ ਅਰਦਾਸਾਂ ਨਾਲ ਸੱਚਖੰਡ ਪੁੱਜਦੇ ਹੋ, ਫਿਰ ਬਾਣੀ ਪੜ੍ਹਨੀ ਛੱਡੋ, ਅੰਬਰ ਛਕਣਾ ਛੱਡੋ, ਫਿਰ ਆਹ ਕੀਰਤਨ ਕਥਾ ਕਾਹਨੂੰ ਸੁਣਦੇ ਹੋ, ਫੇਰ ਸ਼ਰਾਬਾਂ ਪੀਓ, ਡਾਕੇ ਮਾਰੋ, ਗਾਉਣ ਵਾਲੀਆਂ ਸੁਣੋ, ਬੈਂਕਟ ਹਾਲ ਚ ਜਾਓ, ਭੰਗੜੇ ਪਾਓ, ਕਿਉਂਕਿ ਅਰਦਾਸ ਤਾਂ ਇੱਕ ਦਿਨ ਭਾਈ ਜੀ ਨੇ ਕਰੇ ਦੇਣੀ ਹੈ। ਅੱਜ ਕੇ ਕੋ ਸਤਨਾਮ, ਉਹ ਤੇ ਹੋਈ ਪਈ ਹੈ, ਫਿਰ ਤੇ ਕਰਮ ਧਰਮ ਕਰਨ ਦੀ ਲੋੜ ਹੀ ਨੀ। ਇਹ ਅੰਧ ਵਿਸ਼ਵਾਸੀ ਹੈ, ਗੁਰਸਿੱਖ ਬੈਠੇ ਹੋ, ਸਿੱਖ ਧਰਮ ਵਿੱਚ ਵਿਸ਼ਵਾਸ ਹੈ ਪਰ ਅੰਧ ਵਿਸ਼ਵਾਸ ਨਹੀਂ ਹੈ। ਸਿੱਖ ਧਰਮ ਵਿੱਚ ਕੇਵਲ ਵਿਸ਼ਵਾਸ ਹੈ, ਅੰਧ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਉਹ ਹੁੰਦਾ ਜਿਸ ਨੂੰ ਤੂੰ ਜਾਣਦਾ ਹੋਵੇ ਤੇ ਭਰੋਸਾ ਕਰੇ, ਅੰਧ ਵਿਸ਼ਵਾਸ ਉਹ ਹੁੰਦਾ ਤੂੰ ਜਾਣਦਾ ਹੀ ਨਹੀਂ ਤੇ ਭਰੋਸਾ ਕਰ ਬੈਠੇ, ਉਹਨੂੰ ਕਹਿੰਦੇ ਅੰਧ ਵਿਸ਼ਵਾਸ। ਤੇ ਗੁਰਸਿੱਖ ਪਿਆਰਿਓ, ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਫਲਾਣਾ ਸੂ ਚੜ੍ਹਾਈ ਕਰ ਗਏ, ਇਹਨੂੰ ਚਰਨਾਂ ਨਾਲ ਜੋੜ ਲੈ। ਜੇ ਬਾਂਹਤੇ ਫੜ ਕੇ ਅਰਦਾਸ ਕਰਨ ਵਾਲੇ ਨੂੰ ਪੁੱਛੀਏ ਵੀ ਜਦ ਇਹ ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ ਬੇ, ਤੇ ਉਦੋਂ ਕਿਉਂ ਨੀ ਚਰਨਾਂ ਨਾਲ ਜੁੜਿਆ ਬਈ? ਜੇ ਤੁਹਾਡੀਆਂ ਅਰਦਾਸਾਂ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ ਤਾਂ ਜਦੋਂ ਕੋਈ ਚੜ੍ਹਾਈ ਕਰਦਾ ਹੈ ਉਹਦੇ ਘਰ ਵਾਲੀ ਪਿੱਟਦੀ ਹੈ, ਉਹਦੇ ਪੁੱਤ ਰੋਂਦੇ ਨੇ, ਪਹਿਲਾਂ ਅਰਦਾਸ ਕਰਿਆ ਕਰੋ, ਦੋ ਮਿੰਟ ਘਰ ਵਾਲੀ ਨਾਲ ਗੱਲ ਕਰ ਲੈ। ਜੇ ਤਾਂ ਤੁਹਾਡੇ ਕਹੇ ਤੇ ਉਹ ਪੁੱਤਾਂ ਨਾਲ ਗੱਲ ਕਰ ਸਕਦਾ ਹੋਵੇ, ਘਰ ਵਾਲੀ ਨੂੰ ਮਿਲ ਸਕਦਾ ਹੋਵੇ, ਫਿਰ ਤਾਂ ਗੁਰੂ ਦੇ ਚਰਨਾਂ ਨੂੰ ਵੀ ਮਿਲ ਜੂਗਾ ਬਈ। ਉਹ ਤੁਹਾਡੀ ਅਰਦਾਸ ਤਾਂ ਕੋਲ ਖੜਿਆਂ ਨਾਲ ਗੱਲ ਨਹੀਂ ਕਰਾ ਸਕਦੀ, ਤੇ ਗੁਰੂ ਨਾਲ ਗੱਲਾਂ ਕਿੱਥੇ ਕਰਾ ਦੂਗੀ ਬਈ? ਜਿਉਂਦੇ ਜੁੜੋ ਗੁਰਸਿੱਖੋ, ਤੁਹਾਨੂੰ ਬੇਨਤੀ ਹੈ, ਕਾਹਨੂੰ ਸਿਫਾਰਿਸ਼ਾਂ ਕਰਾਉਂਦੇ ਹੋ ਮਰਨ ਤੋਂ ਬਾਅਦ ਮੁਕਤੀ ਦੀਆਂ? ਸੁਣੋ ਕਿਹੜੀ ਮੁਕਤੀ ਲੈਣੀ ਹੈ ਸਿੱਖ ਨੇ। ਮਹਾਰਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਜੋ ਗੁਰੂ ਕਾ ਬਚਨ ਮੰਨ ਲਵੇ, ਆਤਮ ਆਤਮ ਦੋ ਪਾਠ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਆੜੇ ਨੂੰ ਕੰਨਾ ਤੱਤਾ ਮੰਮਾ ਮੁਕਤਾ, ਜਿੱਥੇ ਮੰਮਾ ਮੁਕਤਾ ਆ ਜਾਵੇ ਨਾ ਉੱਥੇ ਆਤਮ ਦਾ ਅਰਥ ਹੈ ਮਨ। ਜਿੱਥੇ ਮੰਮੇ ਨੂੰ ਕੋਈ ਲਾਮ ਸਿਆਰੀ ਔਂਕੜ ਲੱਗ ਜਾਵੇ ਉੱਥੇ ਆਤਮ ਦਾ ਅਰਥ ਹੈ ਆਤਮਾ। ਜਿੱਥੇ ਮੰਮਾ ਮੁਕਤਾ ਆ ਜਾਵੇ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਆਤਮ ਦਾ ਅਰਥ ਕਰਨਾ ਮਨ। ਆਤਮ ਜਿਣੇ ਸਗਲ ਵਸਤਾਂ ਕਹਿ ਜਾ ਕਾ ਸਤਿਗੁਰ ਪੂਰ, ਇੱਥੇ ਮੰਮਾ ਮੁਕਤਾ ਹੈ। ਜੀਵਨ ਮੁਕਤ ਸਿੱਖ ਨੇ ਹੋਣੇ, ਜਿਉਂਦੇ ਨੇ ਮੁਕਤ ਕਿਵੇਂ ਹੋਣੇ? ਆਪਣੇ ਸਤਿਗੁਰ ਦੀ ਆਗਿਆ ਨੂੰ ਹਿਰਦੇ ਵਿੱਚ ਵਸਾ ਲੈ, ਆਤਮ ਹਿਤਾਵੇ ਮਨ ਵਿੱਚ ਵਸਾ ਲੈ। ਜਿਸ ਸਿੱਖ ਦੇ ਮਨ ਵਿੱਚ ਗੁਰੂ ਦਾ ਹੁਕਮ ਵਸਿਆ ਹੋਇਆ, ਮੇਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਜਿਉਂਦਾ ਹੀ ਮੁਕਤ ਹੈ। ਇਹ ਸੱਚਖੰਡ ਨਿਵਾਸ ਬਖਸ਼ੀ ਭਾਈ, ਤੇ ਗੁਰੂ ਨਾਨਕ ਨੇ ਐਵੇਂ ਰਸਤਾ ਲਿਖਿਆ ਸੱਚਖੰਡ ਦਾ। ਜੇ ਅਰਦਾਸਾਂ ਨਾਲੇ ਸੱਚਖੰਡ ਮਿਲਦਾ ਹੁੰਦਾ ਹੈ ਤਾਂ ਬਾਬਾ ਨਾਨਕ ਫਿਰ ਸੜਕ ਕਾਨੂੰਨ ਦੱਸਦਾ ਤੁਹਾਨੂੰ, ਜੇ ਸੱਚਖੰਡ ਜਾਣੇ ਤਾਂ ਪਹਿਲਾ ਪੜਾਅ ਹੈ ਧਰਮ ਖੰਡ। ਧਰਮੀ ਬਣੋ, ਮਰਜ਼ਾਦਾ ਵਿੱਚ ਆਓ। ਜਦੋਂ ਤੂੰ ਮਰਜ਼ਾਦਾ ਵਿੱਚ ਧਰਮੀ ਬਣ ਗਿਆ ਫਿਰ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਮਰਜ਼ਾਦਾ ਤੋਂ ਬਿਨਾਂ ਗਿਆਨ ਨਹੀਂ ਆਉਣਾ ਗੁਰਸਿੱਖ ਪਿਆਰਿਓ। ਜਦ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਤੈਨੂੰ ਪਤਾ ਲੱਗੂਗਾ ਕਿ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ, ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾਮ। ਇਹ ਹੈ ਗਿਆਨ, ਆਪਣੇ ਆਪ ਦਾ ਪਤਾ ਲੱਗਣਾ ਮੈਂ ਕੀ ਹੈ, ਬਸ ਇਹ ਗਿਆਨ ਹੈ ਸਭ ਤੋਂ ਵੱਡਾ। ਜਦ ਤੈਨੂੰ ਪਤਾ ਲੱਗੇ ਤੇ ਹੀ ਕੱਖ ਨੀ, ਇਹ ਤਾਂ ਮਿੰਟਾਂ ਦੀ ਉਹ ਖੇਡ ਹੈ, ਫਿਰ ਤੂੰ ਪੁੱਜੇਗਾ ਸ਼ਰਮ ਖੰਡ। ਸ਼ਰਮ ਖੰਡ ਹੈ ਬੈਰਾਗ ਦਾ ਖੰਡ, ਫਿਰ ਮਨ ਬੈਰਾਗੀ ਬਣੂਗਾ। ਜਦ ਤੈਨੂੰ ਆ ਗਿਆ ਬੈਰਾਗ ਫਿਰ ਹੋਵੇਗੀ ਗੁਰੂ ਦੀ ਕਿਰਪਾ ਕਰਮ ਖੰਡ। ਕਰਮ ਦਾ ਅਰਥ ਹੈ ਬਖਸ਼ਿਸ਼ ਰਹਿਮਤ। ਉਦੋਂ ਹੋਊਗੀ ਵਾਹਿਗੁਰੂ ਦੀ ਕਿਰਪਾ ਕਰਮ ਖੰਡ, ਜਦੋਂ ਉਹਦੀ ਕਿਰਪਾ ਹੋਗੀ ਤੇ ਫਿਰ ਪੁੱਜੇਗਾ ਸੱਚ ਖੰਡ। ਇਹ ਰਸਤਾ ਹੈ ਸੱਚਖੰਡ ਜਾਣ ਦਾ। ਹੋਰ ਮੈਂ ਇੱਕ ਬੇਨਤੀ ਕਰ ਜਾਵਾਂ, ਇਹ ਜਿਹੜੇ ਚੜ੍ਹਾਈ ਕਰਨ ਤੋਂ ਬਾਅਦ ਆਪਾਂ ਅਰਦਾਸਾਂ ਕਰਦੇ ਨਾ ਵੀ ਚਰਨਾਂ ਨਾਲ ਜੋੜ ਲੈ ਸੱਚਖੰਡ ਨਿਵਾਸ ਬਖਸ਼, ਇਹਦਾ ਵੀ ਇੱਕ ਕਾਰਨ ਹੈ। ਜਾਣਦੇ ਤਾਂ ਤੁਸੀਂ ਹੈ ਪਰ ਕਿਸੇ ਨੂੰ ਦੱਸਦੇ ਨਹੀਂ, ਤੁਸੀਂ ਗੁਪਤ ਰੱਖਦੇ ਹੋ। ਉਹ ਜਦ ਮਰੇ ਤੋਂ ਬਾਅਦ ਅਰਦਾਸ ਕਰਦੇ ਆ ਗੱਲ ਇੱਕੋ ਹੁੰਦੀ ਹੈ, ਪਤਾ ਆਪਾਂ ਨੂੰ ਹੁੰਦਾ ਕਿ ਸਾਡੀਆਂ ਅਰਦਾਸਾਂ ਉੱਥੇ ਨਹੀਂ ਜਾਣੀਆਂ। ਕਿਉਂ ਨੀ ਜਾਣੀਆਂ? ਉਥੇ ਸੱਚੇ ਹੀ ਸੱਚ ਨਿਬੜ, ਚੁਣ ਵੱਖ ਕੱਢੇ ਜਜ ਮਾਲਿਆ। ਉਥੇ ਤਾਂ ਬਹਿ ਲੇਖਾ ਕਰ ਸਮਝਾਇਆ, ਤੁਹਾਡੀ ਅਰਦਾਸ ਉੱਥੇ ਕੀ ਕਰੇਗੀ? ਉੱਥੇ ਮੇਰੇ ਸਤਿਗੁਰ ਨੇ ਕਹਿ ਦਿੱਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉੱਥੇ ਕਰਮੀ ਆਪੋ ਆਪਣੀ, ਇਹ ਬਚਨ ਕਿਤੇ ਝੂਠੇ ਹੋ ਜਾਣਗੇ। ਉੱਥੇ ਸੱਚ ਦਾ ਨਿਬੇੜਾ ਹੋਣਾ, ਬਹਿ ਲੇਖਾ ਕਰ ਸਮਝਾਇਆ, ਤੇ ਲੇਖਾ ਵੀ ਕੈਸਾ ਹੋਣਾ, ਘੜੀ ਘੜੀ ਕਾ ਲੇਖਾ ਲੀਜੇ, ਇੱਕ ਪਲ ਪਲ ਦਾ ਹਿਸਾਬ ਹੋਣਾ, ਬੈਠਾ ਕੱਢ ਬਹੀ। ਸਾਨੂੰ ਪਤਾ ਹੈ ਕਿ ਅਰਦਾਸ ਮਨ ਸਮਝਾਉਣ ਖਾਤਰ ਹੈ, ਪਰ ਅਸੀਂ ਕਰਦੇ ਕਾਹਤੇ ਅਰਦਾਸ? ਉਹ ਵੀ ਮੋਟੀ ਪੰਜਾਬੀਆਂ ਦੀ ਉਹ ਗੱਲ ਸੁਣ ਲਓ, ਜਦ ਕੋਈ ਚੜ੍ਹਾਈ ਕਰ ਜਾਂਦੇ ਨਾ ਸਾਰੇ ਕਹਿਣਗੇ ਸੱਚੇ ਪਾਤਸ਼ਾਹ ਨੂੰ ਚਰਨਾਂ ਨਾਲ ਜੋੜ ਲੈ, ਇਹਨੂੰ ਸੱਚਖੰਡ ਨਿਵਾਸ ਬਖਸ਼। ਉਹ ਗੱਲ ਪ੍ਰੇਮੀਓ ਮੋਟੀ ਜੀ ਹੈ, ਉਹਦੇ ਖਾਤਰ ਨੀ ਤੁਸੀਂ ਅਰਦਾਸ ਕਰਦੇ। ਉਹ ਅਰਦਾਸ ਤਾਂ ਕਰੀਦੀ ਹੈ, ਸਾਨੂੰ ਆਪਣਾ ਖਤਰਾ ਹੁੰਦਾ ਵੀ ਸੱਚੇ ਪਾਤਸ਼ਾਹ ਨੂੰ ਸਾਂਭ ਲੈਣੀ ਸਾਨੂੰ ਤੰਗ ਕਰੂਗਾ ਕੁਛ ਸਤਨਾਮ। ਗੱਲ ਤੇ ਸਾਡੀ ਆਪਣੀ ਹੈ, ਸਾਡਾ ਆਪਣਾ ਪਾਲਾ ਮਾਰ ਰਿਹਾ ਵੀ ਜੇ ਹੁਣ ਸੱਚੇ ਪਾਤਸ਼ਾਹ ਤੂੰ ਇਹਨੂੰ ਨਾ ਸਾਂਭਿਆ ਤੇ ਸਾਡੀਆਂ ਮਹਿਸਾਂ ਨੂੰ ਇਹਨੇ ਦੁੱਧ ਨਹੀਂ ਦੇਣ ਦੇਣਾ, ਸਾਡੇ ਨਿਆਣਿਆਂ ਨੂੰ ਕੁੱਟੂਗਾ, ਇਹਨੂੰ ਸਾਂਭ ਲਓ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ ਚ, ਜਿਹੜੀਆਂ ਤੁਸੀਂ ਮਰੇ ਤੋਂ ਅਰਦਾਸਾਂ ਕਰਦੇ ਹੋ, ਕਿਸੇ ਜਿਉਂਦੇ ਅੱਗੇ ਹੱਥ ਬੰਨੋ ਕੇ ਚਰਨਾਂ ਨਾਲ ਜੁੜ ਜਾਣ। ਕਿਸੇ ਜਿਉਂਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜੋ, ਕਿਸੇ ਜਿਉਂਦੇ ਨੂੰ ਵਿਕਾਰਾਂ ਦੇ ਜੀਵਨ ਵਿੱਚੋਂ ਕੱਢੋ, ਕਿਸੇ ਜਿਉਂਦੇ ਨੂੰ ਕਹੋ ਭਾਈ ਅੰਮ੍ਰਿਤ ਛੱਕ, ਸ਼ਰਾਬ ਛੱਡ, ਬੁਰਿਆਈਆਂ ਛੱਡ, ਨੇਕੀ ਦਾ ਜੀਵਨ ਕਰ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਸਭ ਕਿਛ ਜੀਵਤ ਕੋ ਵਿਵਹਾਰ। ਇਹ ਜੀਵਨ ਜੁੜਨ ਖਾਤਰ ਦਿੱਤਾ ਹੈ, ਮੌਤ ਜੁੜਨ ਖਾਤਰ ਨਹੀਂ ਹੁੰਦੀ, ਮੌਤ ਟੁੱਟਣ ਖਾਤਰ ਹੁੰਦੀ ਹੈ। ਆਖੋ ਸਤਨਾਮ, ਇਹ ਤਾਂ ਮੋਟਾ ਜਿਹਾ ਫਾਰਮੂਲਾ, ਜੀਵਨ ਜੋੜਦੇ ਤੇ ਮੌਤ ਵਿਛੋੜਦੀ ਹੈ। ਜਿਉਂਦੇ ਜੁੜੋ, ਜੁੜਨਾ ਕਿਵੇਂ ਹੈ? ਜਿਸ ਦਿਨ ਤੇਰੇ ਅੰਦਰੋਂ ਸਾਰਾ ਹਉਮੈ ਨਾਸ਼ ਹੋ ਗਿਆ, ਇਸ ਅਵਸਥਾ ਤੇ ਤੂੰ ਪੁੱਜ ਗਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਬਸ ਫਿਰ ਤੂੰ ਜਿਉਂਦੇ ਹੀ ਮੁਕਤ। ਸੇਵਕ ਬਣਨੇ ਜੇ ਤਾਂ ਇੱਕੋ ਇੱਕ ਨਿਸ਼ਾਨੀ ਹੈ ਕਿ ਪਹਿਲਾਂ ਮਰਨ ਕਬੂਲ, ਮੁਰਦਾ ਹੋਏ ਮੁਰੀਦ। ਇਹ ਗੁਣ ਪੈਦਾ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ, ਉਹਨਾਂ ਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰਮਤ ਵਿੱਚ, ਸੇਵਕ ਦੀ ਪਦਵੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਰਾ ਦਾ ਪੁੱਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੀ ਨੂੰ ਵਿਆਹਿਆ ਹੋਇਆ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ, ਬੀਬੀ ਅਮਰੋ। ਕੋਈ ਰਿਸ਼ਤਾ ਕੀ ਹੋ ਗਿਆ ਕੁੜਮਾਂ ਦਾ, ਤੇ ਹੁਣ ਤਾਂ ਥੋੜਾ ਜਿਹਾ ਘੱਟ ਵੱਧ ਖਿਆਲ ਹੈ। ਉਦੋਂ ਪੁੱਤਾਂ ਵਾਲਿਆਂ ਨੂੰ ਬਹੁਤ ਵੱਡੇ ਮੰਨਿਆ ਜਾਂਦਾ ਸੀ, ਲੜਕੀ ਵਾਲਿਆਂ ਨੂੰ ਛੋਟੇ ਮੰਨਿਆ ਜਾਂਦਾ। ਹੁਣ ਗੁਰੂ ਅਮਰਦਾਸ ਜੀ ਪੁੱਤ ਵਾਲੇ, ਉਹਨਾਂ ਦਾ ਪੁੱਤ ਵਿਆਹਿਆ ਗੁਰੂ ਅੰਗਦ ਦੇਵ ਜੀ ਦੇ ਘਰ, ਪਰ ਜਦੋਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਆਏ ਨਾ ਕੁੜਮਾਂ ਨੂੰ ਮਿਲਣ, ਤੇ ਗੁਰੂ ਅੰਗਦ ਦੇਵ ਜੀ ਨੇ ਸ਼ਿਸ਼ਟਾਚਾਰ ਸਮਾਜਿਕ ਪਕਸ਼ ਇੱਕ ਖੇਸ ਲਿਆ ਬਹੁਤ ਸੋਹਣਾ, 5 ਰੁਪਈਏ ਚਾਂਦੀ ਦੇ ਰੱਖੇ ਕੁੜਮ ਦੀ ਮਿਲਣੀ ਕਰਨ ਵਾਸਤੇ, ਕਿਉਂਕਿ ਪੁੱਤ ਵਾਲੇ ਆਏ ਨੇ, ਗੁਰੂ ਅੰਗਦ ਦੇਵ ਜੀ ਧੀ ਵਾਲੇ ਸਨ। ਜਦ 5 ਰੁਪਈਏ ਤੇ ਖੇਸ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦੇ ਭੇਟ ਕੀਤਾ, ਤਾਂ ਖੰਡੂਰ ਸਾਹਿਬ ਸੰਗਤ ਵਿੱਚ ਹੱਥ ਬੰਨ ਕੇ ਬਚਨ ਕੀ ਕੀਤੇ ਸੀ, ਹੇ ਗੁਰੂ ਅੰਗਦ ਦੇਵ ਮਹਾਰਾਜ, ਆ ਜਿਹੜਾ ਖੇਸ ਮੈਨੂੰ ਮਿਲਣੀ ਵਿੱਚ ਦੇ ਰਹੇ ਹੋ, ਇਹ 1-2 ਸਾਲ ਨੂੰ ਪਾਟ ਜਾਵੇਗਾ, ਇਹ ਕੱਪੜਾ ਰਹਿਣਾ ਨਹੀਂ, ਪੁਰਾਣਾ ਹੋ ਜਾਵੇਗਾ। ਮੈਂ ਕੁੜਮ ਬਣ ਕੇ ਤੇਰੇ ਦਰ ਤੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਕੱਪੜਾ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਪੜਦਾ ਕੱਜ ਲਵੇ। ਸੇਵਕ ਬਣਨਾ ਗੁਰਸਿੱਖ ਪਿਆ। ਔਰ ਤੁਸੀਂ ਵੀ ਤਾਂ ਜਾਣੇ ਹੋ ਕੁੜਮਾਂ ਦੇ, ਜਿਹਨਾਂ ਦੇ ਮੁੰਡਾ ਵਿਆਹ ਹੁੰਦਾ ਹੈ, ਪਹਿਲਾਂ ਹੀ ਸਕੀਮ ਹੁੰਦੀ ਹੈ ਵੀ ਉੱਥੇ ਚੂਚਾ ਕਿਹੜਾ ਮਿਲੂਗਾ ਤੇ ਵਿਸਕੀ ਕਿਹੜੀ ਮਿਲੂਗੀ, ਡਿਨਰ ਕਿਹੜਾ ਮਿਲੂਗਾ। ਤੁਸੀਂ ਜਾਂਦੇ ਹੀ ਹੋ, ਕਿਤੇ ਘੱਟ ਗੁਜ਼ਾਰਦੇ ਹੋ ਤੁਸੀਂ ਕੁੜਮਾਂ ਦੇ ਜਾ ਕੇ? ਆ ਵੇਖੋ, ਗੁਰੂ ਅਮਰਦਾਸ ਮਹਾਰਾਜ ਗਏ ਜਿਹਨਾਂ ਦੇ ਮੁੰਡਾ ਵਿਆਹਿਆ ਸੀ, ਆਖੇ ਸੀ ਨਾ ਦੇ ਮੈਨੂੰ ਜਿਹੜੀ 2 ਸਾਲ ਨੂੰ ਪੁਰਾਣੀ ਹੋ ਜਾਵੇ, ਪੱਟ ਜਾਵੇ, ਮੈਨੂੰ ਉਹ ਕੱਪੜਾ ਦੇ ਦੇ ਮੇਰੇ ਸਤਿਗੁਰੂ, ਲੋਕ ਪਰਲੋਕ ਦੋਹਾਂ ਵਿੱਚ ਮੇਰੀ ਪੱਤ ਰੱਖ ਲਵੇ। ਜੇ ਕੋਈ ਐਸਾ ਸੇਵਕ ਆਇਆ ਤੁਹਾਡੇ ਕੋਲ, ਅਸੀਂ ਤਾਂ ਕੁੜਮਾਂ ਦੀ ਲੋਈ ਵੀ ਟੋਹ ਟੋਹ ਕੇ ਦੇਖਾਂਗੇ, ਧਾਰੀਵਾਲ ਦੀ ਹੈ ਕਿਸੇ ਹੋਰ ਜਗ੍ਹਾ ਦੀ ਬਣੀ ਹੋਈ ਹੈ। ਜਦੋਂ 5 ਰੁਪਈਏ ਵੇਖੇ ਤੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ, ਇਹ 5 ਰੁਪਈਏ ਕਿੰਨਾ ਕੁ ਚਿਰ ਡੰਗ ਲੰਘਾਉਣਗੇ ਮੇਰਾ, ਮਹੀਨੇ 2 ਮਹੀਨੇ ਨੂੰ ਖਰਚ ਹੋ ਜਾਣਗੇ, ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਧਨ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਕਦੇ ਮੁੱਕੇ ਹੀ ਨਾ। ਆਖੋ ਸਤਨਾਮ। ਬੀਬੀਓ ਤੁਸੀਂ ਢਿੱਲੀਆਂ ਭਾਈ ਸਾਰੀਆਂ ਹੀ, ਕੁਛ ਲੱਗਦਾ ਵੀ ਰਾਜੀ ਨੀ ਤੁਸੀਂ ਹੈ, ਜੇ ਰਾਜੀ ਹੋ ਤੇ ਗੱਜ ਕੇ ਬੋਲੋ। ਹੁਣ ਤੁਸੀਂ ਲੰਗਰ ਵਿੱਚ ਉੱਠਦੀਆਂ ਨੇ ਰੌਲਾ ਪਾ ਦੇਣਾ, ਕਿਸੇ ਨੂੰ ਕੰਨ ਪਾਈ ਗੱਲ ਨੀ ਸੁਣਨ ਦੇਣੀ, ਤੇ ਸਤਨਾਮ ਕਹਿੰਦੀਆਂ ਨੂੰ ਪਤਾ ਨੀ ਕੀ ਹੁੰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ, ਉਹ ਧਨ ਦੇ ਦੇ ਮੈਨੂੰ, ਨਾ ਨਿਖੁੱਟੇ ਨਾ ਜਾਏ। ਘਰ ਮੁੰਡਾ ਵਿਆਹ ਹੋਵੇ, ਕਿੱਡੀ ਵੱਡੀ ਪਦਵੀ, ਕਿੰਨਾ ਉੱਚਾ ਦਰਜਾ ਮੁੰਡੇ ਵਾਲੇ ਦਾ। 12 ਸਾਲ ਮੰਡਾਸਾ ਨਹੀਂ ਖੋਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿੱਥੇ ਬਿਆਸਾ ਗੋਇੰਦਵਾਲ ਸਾਹਿਬ ਦੇ ਕੋਲ। ਗੁਰਸਿੱਖ ਪਿਆਰਿਓ, 12 ਵਜੇ ਉੱਠਣਾ ਤੇ ਗਾਗਰ ਲੈ ਕੇ ਤੁਰਨਾ, 60 ਸਾਲ ਦੀ ਉਮਰ, 60 ਸਾਲ ਤੋਂ 72 ਸਾਲ ਤੱਕ 12 ਸਾਲ ਗਾਗਰ ਢੋਈ ਹੈ ਗੁਰੂ ਅਮਰਦਾਸ ਮਹਾਰਾਜ ਜੀ ਤੇ ਜਦੋਂ ਤੁਰਨਾ ਨਾ ਜਿੰਨਾ ਚਿਰ ਖੰਡੂਰ ਪਿੰਡ ਦਾ ਬੰਨਾ ਰਹਿਣਾ ਨਾ ਬੰਨੇ ਆ ਨਾ ਆਪਣੇ ਪਿੰਡਾਂ ਦੇ ਉਹਨੇ ਬੰਨੇ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪੁੱਠੇ ਪੈਰੀ ਤੁਰਨਾ ਕਿਉਂ ਮੇਰੇ ਸਤਿਗੁਰ ਵੱਲ ਪਿੱਠ ਨਾ ਹੋ ਜਾ 72 ਸਾਲ ਦੀ ਉਮਰ ਪੁੱਠੇ ਤੁਰਨਾ ਫਿਰ 72 ਸਾਲ ਦੀ ਉਮਰ ਕਹਿ ਕੋਹ ਤੋਂ ਗਾਗਰ ਚੁੱਕ ਕੇ ਲਿਜਾਣੀ ਸੇਵਕ ਬਣਨਾ ਬਸ ਜਿਹੜਾ ਜੀਵਤ ਮ੍ਰਿਤਕ ਹੋਏ ਤਾਨੇ ਵੀ ਮਾਰੇ ਗੁਰਸਿੱਖ ਪਿਆਰਿਓ ਲੋਕਾਂ ਨੇ ਬੋਲੀਆਂ ਵੀ ਮਾਰੀਆਂ ਘਰੋਂ ਕੱਢਿਆ ਹੋਇਆ ਕੁੜਮਾਂ ਦੇ ਟੁੱਕੜ ਖਾਂਦਾ ਫਿਰਦਾ ਸਾਨੂੰ ਬੜੇ ਔਖੇ ਹੋ ਜਾਂਦੇ ਬੋਲ ਸੁਣਨੇ ਪਰ ਕਬੀਰ ਸਾਹਿਬ ਨੇ ਬਚਨ ਕੀਤਾ ਕਿਉਂ ਕੁਲ ਦਾ ਮਾਣ ਕਰਦਾ ਕਿਉਂ ਉੱਚੀ ਜਾਤ ਦਾ ਮਾਣ ਕਰਦਾ ਕਿਉਂ ਚਾਰ ਪੈਸਿਆਂ ਦਾ ਮਾਣ ਕਰਦਾ ਮੈਨੂੰ ਕਿਉਂ ਕੋਈ ਗੱਲ ਕਹਿ ਜਾਵੇ ਕਬੀਰ ਸਾਹਿਬ ਕਹਿੰਦੇ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰੈ ਮਸਾਣ ਉਦੋਂ ਆਪਣੀ ਕੁਲ ਦੱਸੀ ਜਦੋਂ ਮੜੀਆਂ ਵਿੱਚ ਪਿਆ ਹੋਵੇਗਾ ਜਿਖੇ ਕੋ ਸਤਨਾਮ ਉਦੋਂ ਦੱਸੀ ਆਪਣੀ ਪਦਵੀ ਮੈਂ ਕੌਣ ਹੈ ਕਿੰਨਾ ਕੁ ਵੱਡਾ ਉਦੋਂ ਕੁਲ ਦੀ ਲਾਜ ਕਿਵੇਂ ਰੱਖੇਗਾ ਧੰਨ ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕੀਤੀ ਤੇ 12 ਸਾਲ ਗਾਗਰ ਢੋਣ ਕਰਕੇ 12 ਵਾਰ ਮਿਲੇ ਗੁਰਸਿੱਖ ਪਿਆਰੇ ਉਹ 12 ਵਾਰ ਦਿੱਤੇ ਗੁਰੂ ਅੰਗਦ ਦੇਵ ਜੀ ਨੇ ਕਿਉਂ ਦਿੱਤੇ ਕਿਉਂਕਿ ਗਾਗਰ ਵੀ 12 ਸਾਲ ਢੋਈ ਨਾ ਇੱਥੇ ਕੋਈ ਦੁੱਖ ਤਾਂ ਮਨਾਇਓ ਨਾ ਇੱਥੇ ਤਾਂ $2.5 ਦੀ ਦੇਖ ਕਰਾ ਕੇ ਹੀ ਨਾ ਬਾਬੇ ਅੱਗੇ ਇਹਨੇ ਸਮਾਨ ਦੀ ਲਿਸਟ ਰੱਖ ਦਿੰਦੇ ਬਾਬੇ ਨੂੰ ਕਿਹੜਾ ਚੜਾਉਣਾ ਔਖਾ ਹੋ ਜਾਂਦਾ ਅਜਿਹਾ ਕੋ ਸਤਨਾਮ ਵੇਖੋ ਸੇਵਾ ਥੋੜੀ ਮੰਗਣ ਬਹੁਤ ਆ ਫੜ ਬਾਬੇ $2.5 ਦੀ ਦੇਗ ਬਸ ਚੜ੍ਹਦੀ ਕਲਾ ਕਰਦੇ ਚੜ੍ਹਦੀ ਕਲਾ ਤਾਂ ਸਿੱਖਾਂ ਦੀ ਹੁਣ ਵੱਟ ਤੇ ਹੀ ਪਈ ਹੈ ਨਾ ਬਾਣੀ ਪੜ੍ਹਨੀ ਨਾ ਸੇਵਾ ਕਰਨੀ ਨਾ ਕੰਧ ਉਸਾਰੀਏ ਨਾ ਛੱਤ ਪਾਈਏ ਨਾ ਪੌੜੀ ਲਾਈਏ ਬਾਬਾ ਸਾਨੂੰ ਕਨੇੜੀ ਉਹ ਚੱਕੀ ਫਿਰੇ ਅਗੇ ਚੜ੍ਹਦੀ ਕਲਾ ਕਰਦੇ ਬਸ ਚੜ੍ਹਦੀ ਕਲਾ ਕਿਵੇਂ ਹੋ ਜੂਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੁੱਛੋ ਚੜ੍ਹਦੀ ਕਲਾ ਕਿਹਨਾਂ ਦੀ ਹੋਈ ਹੈ ਤੇ ਹੁਣ ਵੀ ਕਿਹਦੀ ਹੋਊਗੀ ਨਾਨਕ ਨਾਮ ਚੜ੍ਹਦੀ ਕਲਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਦੀ ਚੜ੍ਹਦੀ ਕਲਾ ਹੋਈ ਜਿਹਨਾਂ ਦੀ ਹੋਈ ਹੈ ਉਹਨਾਂ ਨੂੰ ਵੀ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਯੁੱਗ ਮੈਂ ਸੋਭਾ ਨਾਮ ਕੀ ਵਿਣ ਨਾਵੈ ਸੋਭ ਨਾ ਹੋਏ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਥੇ ਕਿਹਦੀ ਸੋਭ ਹੈ ਗੁਰਸਿੱਖ ਪਿਆਰਿਓ ਜੇ ਹੋਈ ਵੀ ਹੈ ਕਿਸੇ ਨੇ ਵੋਟਾਂ ਨਾਲ ਇਕੱਠੀ ਕਰ ਲਈ ਕਿਸੇ ਨੇ ਪੈਸਿਆਂ ਨਾਲ ਇਕੱਠੀ ਕਰ ਲਈ ਕਿਸੇ ਨੇ ਡਾਂਗ ਨਾਲ ਇਕੱਠੀ ਕਰ ਲਈ ਕਿਸੇ ਨੇ ਵਿਦਿਆ ਨਾਲ ਇਕੱਠੀ ਕਰ ਲਈ ਉਹ ਸੋਭਾ ਕਿੰਨਾ ਕੁ ਚਿਰ ਰਹਿੰਦੀ ਹੈ ਇਹ ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਸਾਰੀ ਜ਼ਿੰਦਗੀ ਨੱਠ ਭੱਜ ਕਰਕੇ ਜਿਹੜੀ ਸੋਭਾ ਅਸੀਂ ਇਕੱਠੀ ਕਰਦੇ ਇਹ ਜਾਣ ਲੱਗੀ ਨੂੰ ਇੱਕ ਪਲ ਵੀ ਨਹੀਂ ਲੱਗਦਾ ਤੁਹਾਡੇ ਸਾਹਮਣੇ ਕਿੱਥੇ ਹੈ ਸਿਕੰਦਰ ਦੀ ਸੋਭਾ ਕਿਸੇ ਨੂੰ ਪਤਾ ਹੈ ਤੁਹਾਨੂੰ ਉਹਦੀ ਕਬਰ ਕਿੱਥੇ ਅੱਜ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਮਚਾਉਂਦਾ ਵੇਖੇ ਉਹ ਫਤਿਹਗੜ੍ਹ ਸਾਹਿਬ ਜਾਂਦੇ ਹੋ ਸਿੱਖੋ ਤੁਹਾਡੇ ਚਰਨਾਂ ਚ ਬੇਨਤੀ ਹੈ ਜਦੋਂ ਪੰਜਾਬ ਜਾਓ ਨਾ ਹੋਰ ਕਿਸੇ ਗੁਰਦੁਆਰੇ ਜਾਓ ਚਾਹੇ ਨਾ ਜਾਓ ਤੁਹਾਡੀ ਮਰਜ਼ੀ ਪਰ ਦੋ ਸਥਾਨਾਂ ਤੇ ਜ਼ਰੂਰ ਜਾਇਆ ਕਰੋ ਇੱਕ ਸ੍ਰੀ ਚਮਕੌਰ ਸਾਹਿਬ ਤੇ ਇੱਕ ਸ੍ਰੀ ਫਤਿਹਗੜ੍ਹ ਸਾਹਿਬ ਇਹੋ ਜਿਹੇ ਸਥਾਨ ਤੁਹਾਨੂੰ ਧਰਤੀ ਤੇ ਨਹੀਂ ਲੱਭਣੇ ਜਿੱਥੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਫਤਿਹਗੜ੍ਹ ਸਾਹਿਬ ਜਾਓ ਨਮਸਕਾਰ ਕਰਿਆ ਕਰੋ ਤੇ ਕਿਤੇ ਜਾ ਕੇ ਪੁੱਛਿਓ ਫਤਿਹਗੜ੍ਹ ਸਾਹਿਬ ਸਰਹੰਦ ਦੇ ਲੋਕਾਂ ਨੂੰ ਕਿ ਵਜੀਦ ਖਾਨ ਦੀ ਕਬਰ ਕਿੱਥੇ ਹੈ ਜਿਹਨੇ ਨੀਹਾਂ ਚ ਚੜਾਏ ਸੀ ਸਾਹਿਬਜ਼ਾਦੇ ਸਾਰੇ ਹਿੰਦੁਸਤਾਨ ਵਿੱਚੋਂ ਵੱਡਾ ਸੂਬਾ ਸੀ ਪੰਜਾਬ ਦਾ ਕਿਉਂਕਿ ਪੰਜਾਬ ਜ਼ਰਖੇਜ਼ ਜ਼ਮੀਨ ਸੀ ਆਮਦਨ ਸਾਰੀ ਵੱਡੀ ਸੀ ਇਹਦੀ ਸੂਬੇ ਦੀ ਉਹ ਸੂਬਾ ਵਜੀਦ ਖਾਨ ਪੁੱਛੋ ਅੱਜ ਸਰਹੰਦ ਵਿੱਚ ਉਹਦੀ ਕਬਰ ਕਿੱਥੇ ਹੈ ਤੁਹਾਨੂੰ ਕਬਰ ਨਹੀਂ ਲੱਭੇਗੀ ਪਰ ਜਿਹੜੇ ਜੁੜ ਗਏ ਸਤਿਗੁਰਾਂ ਨਾਲ ਜਿਨ੍ਹਾਂ ਨੇ ਕੋਈ ਧਰਮ ਕਮਾਇਆ ਜਾਓ ਫਤਿਹਗੜ੍ਹ ਸਾਹਿਬ ਤੁਸੀਂ ਕਾਰ ਵਿੱਚ ਜਾਂਦੇ ਹੋਵੋਗੇ ਨਾ ਕਾਰ ਵਿੱਚ ਬੱਸ ਵਿੱਚ ਜਾਂਦੇ ਹੋਵੋਗੇ, ਟ੍ਰੇਨ ਵਿੱਚ ਬੈਠੇ ਹੋਵੋਗੇ, ਜਦੋਂ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦਿਸੇਗਾ, ਕਾਰ ਵਿੱਚ ਬੈਠਿਆਂ ਦਾ ਹੀ ਸਿਰ ਝੁਕ ਜਾਏਗਾ, ਬੱਸ ਵਿੱਚ ਬੈਠਿਆਂ ਦੀ ਗਰਦਨ ਝੁਕ ਜਾਵੇਗੀ, ਉਤਰਨ ਦੀ ਵੀ ਲੋੜ ਨਹੀਂ। ਜਿਹੜਾ ਉੱਤੇ ਨੂੰ ਸਾਈਕਲ ਤੇ ਲੰਘਦਾ ਉਹਦਾ ਵੀ ਸਿਰ ਝੁਕਦਾ, ਸਕੂਟਰ ਦਾ ਵੀ ਸਿਰ ਝੁਕਦਾ, ਗੱਡੀ ਵਿੱਚ ਬੈਠੇ ਦਾ ਇਸ ਯੁੱਗ ਮੈਂ ਸੋਭਾ ਨਾਮ ਕੀ। ਪੁੱਛੋ ਕਿੱਥੇ ਨੇ ਪ੍ਰਾਈਮ ਮਿਨਿਸਟਰ, ਪੁੱਛੋ ਕਿੱਥੇ ਹੈ ਨੈਪੋਲੀਅਨ, ਬੋਨਾਪਾਰਟ ਕਿੱਥੇ ਹੈ, ਕੋਈ ਪੂਜਦਾ ਵੇਖੇ ਉਹਨਾਂ ਨੂੰ। ਇਸ ਯੁੱਗ ਮੈਂ ਸੋਭਾ ਨਾਮ ਕੀ, ਜੇ ਚੜ੍ਹਦੀ ਕਲਾ ਲੈਣੀ ਹੈ ਗੁਰਮੁਖ ਪਿਆਰਿਓ, ਤਾਂ ਅਰਦਾਸ ਤੋਂ ਬਾਅਦ ਜਿਹੜੀ ਮੰਗ ਕਰਦੇ ਹੋ, ਨਾਨਕ ਨਾਮ ਚੜ੍ਹਦੀ ਕਲਾ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, 85 ਸਾਲ ਹੋ ਗਏ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਬਾਣ ਵਾਲਿਆਂ ਨੂੰ, ਦੱਸੋ ਸੋਭਾ ਘੱਟ ਰਹੀ ਹੈ ਕਿ ਵੱਧ ਰਹੀ ਹੈ? ਅੱਗੇ ਤਾਂ ਪੰਜਾਬ ਵਿੱਚ ਵਰਸੀ ਮਨਾਉਂਦੇ ਸੀ, ਹੁਣ ਦੁਨੀਆਂ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਸਿੱਖ ਬੈਠੇ ਹੁਣ ਤੇ ਬਾਬਾ ਅਤਰ ਸਿੰਘ ਨੂੰ ਯਾਦ ਨਾ ਕਰਦੇ ਹੁਣ। ਸੰਤ ਮਹਾਰਾਜ ਬਾਬਾ ਅਨੰਦ ਸਿੰਘ ਜੀ ਕਲੇਰਾਂ ਵਾਲੇ, ਇੰਨਾ ਸਮਾਂ ਹੋ ਗਿਆ ਸਰੀਰ ਰੂਪ ਵਿੱਚ ਸਾਡੇ ਕੋਲੋਂ ਗਿਆ, ਇਹ ਹੁਣ ਸੋਭਾ ਘਟੀ ਹੈ ਕਿ ਵਧੀ ਹੈ? ਇੱਕ ਨਾਨਕ ਸਰ ਬਣਿਆ ਕਲੇਰਾਂ, ਤੇ ਹੁਣ ਦੁਨੀਆਂ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਨਾਨਕ ਸਰ ਨਾ ਹੋਵੇ, ਸਤਨਾਮ, ਜਿੱਥੇ ਨਾਨਕ ਸਰ ਨਾ ਬਣਿਆ ਹੋਵੇ। ਦੱਸੋ ਘਟੀ ਹੈ ਕਿ ਵਧੀ ਹੈ ਸੋਭਾ? ਇਸ ਯੁੱਗ ਮੈਂ ਸੋਭਾ ਨਾਮ ਕੀ, ਅਰਦਾਸਾਂ ਨਾਲ ਕਿ ਚੜ੍ਹਦੀ ਕਲਾ ਕਰਦੇ। ਇੱਕ ਹੋਰ ਖਾਲਸੇ ਨੂੰ ਪਤਾ ਨੀ ਕੀ ਬਿਮਾਰੀ ਪੈ ਗਈ, ਆਖੇ ਜਿੰਦਾਬਾਦ ਮੁਰਦਾਬਾਦ ਨਾਲੇ ਚੜ੍ਹਦੀ ਕਲਾ ਹੋ ਜੂਗੀ। 4 ਕੁ ਦਿਨ ਜਿੰਦਾਬਾਦ, 6ਵੇਂ ਦਿਨ ਉਸੇ ਨੂੰ ਮੁਰਦਾਬਾਦ, ਕੋਈ ਸਤਨਾਮ, ਇਹ ਕੋਈ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤਾਂ ਢਹਿਣੀਆਂ ਕਲਾ ਦੀਆਂ ਨਿਸ਼ਾਨੀਆਂ। ਗੁਰਸਿੱਖ ਪਿਆਰਿਓ, ਦੇਖ ਕਰਾਓ, ਕਰਾਇਆ ਕਰੋ, ਪਰ ਮੰਗਦੇ ਕਿਉਂ ਦੇਗਾ ਕਰਾ ਕਰਾ ਕੇ? ਚੜ੍ਹਦੀ ਕਲਾ ਕਰਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਕਰਦੇ। ਇੱਕ ਹੋਰ ਦੇਗ ਕਰਾਉਂਦੇ ਹੋ, ਸੱਚੇ ਪਾਤਸ਼ਾਹ $5 ਦੀ ਦੇਗ ਲੈ, ਸਾਡੇ ਨਿਆਣਿਆਂ ਦਾ ਇਮਤਿਹਾਨ ਹੈ, ਪਾਸ ਕਰਾ ਦੀ। ਉਹ 24 ਘੰਟੇ TV ਦੇਖਦੇ ਤੇ ਬਾਬਾ ਪਰਚੇ ਕਰਕੇ ਆਊਗਾ। ਕੋਈ ਸਤਨਾਮ, ਪੰਜਾਬ ਵਿੱਚ ਨਿਆਣੇ ਮੂੰਗਫਲੀ ਚੱਪ ਕੇ ਮੁੜਦੇ ਆ ਤੇ ਬਾਬਾ ਉਹਨਾਂ ਦੀ ਐਕਸਰਸਾਈਜ਼ਾਂ ਸੋਲਵ ਕਰਕੇ ਆਊਗਾ ਜਮੈਟਰੀ ਦੀਆਂ। ਦੇਖੋ ਮੰਗਣ ਕੀ ਡੇ ਨੇ। ਇੱਕ ਹੋਰ ਪੰਜਾਬ ਵਿੱਚ ਦੇਗਾਂ ਬਹੁਤ ਹੁੰਦੀਆਂ ਹੁਣ, ਅੱਗੇ ਆ ਫੜ ਬਾਬੇ 11 ਰੁਪਈਏ ਦੀ ਦੇਗ, ਮੇਰੀਆਂ ਮਹਿਸ਼ਾਂ ਦਾ ਦੁੱਧ ਵਧਾ ਦੀਆਂ। ਵੇਖੋ ਬਾਬਾ ਹੁਣ ਖਲ ਬੜੇ ਮੈਂ ਭੇਜੂਗਾ ਮਹਿਸ਼ਾਂ ਨੂੰ। ਮੰਗਣਾ ਤੇ ਕੀ ਮੰਗਣ ਡੇ ਹੋ ਗੁਰਸਿੱਖ ਪਿਆਰੇ ਹੋ? ਤੁਸੀਂ ਗੁਰਸਿੱਖ ਬੈਠੇ ਹੋ, ਭੈਣਾਂ ਬੀਬੀਆਂ, ਮੈਂ ਹੱਥ ਬੰਨ ਕੇ ਤੁਹਾਨੂੰ ਪੁੱਛਾਂ ਵੀ ਤੁਹਾਡੇ ਵਿੱਚੋਂ ਕਦੇ ਕਿਸੇ ਨੇ ਦੇਗ ਕਰਾਈ ਹੈ ਇਸ ਗੁਰਦੁਆਰੇ ਆ ਕੇ? ਵੀ ਆ ਫੜ ਬਾਬੇ $5 ਦੀ ਦੇਗ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦੇ। ਕਰਾਈ ਕਦੇ ਦੇਗ? ਮੈਨੂੰ 5 ਬਾਣੀਆਂ ਦਾ ਨਿਤਨੇਮ ਬਖਸ਼, ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼, ਮੈਨੂੰ ਗੁਰੂ ਕੇ ਲੰਗਰ ਦੇ ਭਾਂਡਿਆਂ ਦੀ ਸੇਵਾ ਬਖਸ਼। ਇਹ ਤਾਂ ਨੀ ਕਰਾਈ ਹੋਣੀ, ਕਰਾਇਓ ਬਿਨਾ ਕਾਹਨੂੰ ਕਲੇਸ਼ ਪੈਣਾ? ਅੱਜ ਕੋ ਸਤਨਾਮ, ਆਹੀ ਕੰਮ ਚੰਗਾ ਹੈ ਜਿਹੜਾ ਹੁਣ ਮੰਗਦੇ ਫਿਰਦੇ ਹੋ। ਗੁਰੂ ਗ੍ਰੰਥ ਸਾਹਿਬ ਤੋਂ ਕੀ ਮੰਗਣ ਡਏ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਵਿਣ ਤੁਦ ਕੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਇੱਕ ਸਿੱਧਾ ਪ੍ਰਮਾਣ ਲੈ ਲਓ, ਇੱਥੇ ਬੜੇ ਵਿਚਾਰ ਨੇ ਹੁਸਟਨ ਵਿੱਚ ਤੁਹਾਡੇ, ਤੇ ਦੁਕਾਨ ਤਾਂ ਹੋਵੇ ਕੱਪੜੇ ਦੀ, ਤੇ ਤੁਸੀਂ ਜਾ ਕੇ ਕਹੋ ਸਰਦਾਰ ਜੀ ਕਾਂਟੇ ਬਣਾਉਣੇ ਆ ਤੇ ਸਿਉਣਾ ਕੀ ਭਾਅ ਮਿਲੂਗਾ? ਦੁਕਾਨ ਕੱਪੜਿਆਂ ਦੀ ਤੇ ਮੰਗੋ ਕਾਂਟੇ, ਦੁਕਾਨ ਕੈਮਿਸਟਰੀ ਦੀ, ਦੁਕਾਨ ਦਵਾਈਆਂ ਦੀ ਤੇ ਜਾ ਕੇ ਭਾਅ ਪੁੱਛੋ ਆਲੂਆਂ ਦਾ, ਕਿ ਆਲੂਆਂ ਦੀ ਬੋਰੀ ਲੈਣੀ ਹੈ ਕੀ ਭਾਅ ਮਿਲੂਗੀ? ਦੁਕਾਨ ਆਲੂ ਗੋਭੀ ਦੀ ਗਾਈ ਲਵਾਈ ਬੈਠੇ ਤੇ ਉੱਥੇ ਪੁੱਛਦੇ ਭਾਈ ਦੱਸ ਗਾਡਰ ਕੀ ਭਾਅ ਨੇ, ਸਰੀਆ ਕੀ ਭਾਅ ਹੈ? ਉਹ ਆਲੂ ਗੋਭੀ ਦੀ ਦੁਕਾਨ ਚੋਂ ਗਾਡਰ ਮੰਗੀਦੇ ਨੇ, ਕੱਪੜੇ ਦੀ ਦੁਕਾਨ ਤੋਂ ਸਿਉਣਾ ਮੰਗੀਦੇ? ਆ ਮੇਰੇ ਸਤਿਗੁਰ ਦੀ ਦੁਕਾਨ ਹੈ ਸੱਚ ਦੀ, ਇਥੋਂ ਆ ਕੇ ਸੱਚ ਮੰਗਿਆ ਕਰੋ। ਆਖੋ ਇਹ ਦੁਕਾਨ ਨਾਮ ਦੀ, ਇਹ ਦੁਕਾਨ ਸੱਚ ਦੀ, ਇਹ ਦੁਕਾਨ ਸੇਵਾ ਤੇ ਸਿਮਰਨ ਦੀ। ਅਸੀਂ ਜਦ ਵੀ ਮੰਗਿਆ ਤੇ ਝੂਠੇ ਮੰਗਿਆ, ਹੁਣ ਸੱਚ ਦੀ ਦੁਕਾਨ ਤੋਂ ਝੂਠ ਕਿੱਥੇ ਲੱਭੂਗਾ ਬਈ? ਡਾਕਟਰ ਦੀ ਦੁਕਾਨ ਤੋਂ ਗਾਡਰ ਕਦੇ ਨੀ ਲੱਭਦੇ ਹੁੰਦੇ। ਜੇ ਤੁਹਾਨੂੰ ਇਥੋਂ ਸੱਚ ਮਿਲ ਗਿਆ ਨਾ, ਤੇ ਬਾਕੀ ਦੀਆਂ ਚੀਜ਼ਾਂ ਤਾਂ ਪਿੱਛੇ ਪਿੱਛੇ ਫਿਰਨਗੀਆਂ। ਤੁਹਾਡੇ ਪ੍ਰਾਈਮ ਮਿਨਿਸਟਰ ਨੇ ਹੂਸਟਨ ਆਉਣਾ ਹੋਵੇ ਨਾ, ਬਿਲ ਕਲਿੰਟਨ ਨੇ, ਇੱਥੇ ਦੀ ਪੁਲਿਸ ਨੂੰ ਬੁਲਾਉਣ ਦੀ ਲੋੜ ਹੈ ਵੀ ਆਇਓ, ਉਹ ਤਾਂ ਸੜਕਾਂ ਤੇ ਆਪੇ ਖੜੇ ਹੋਣਗੇ। ਕੋ ਸਤਨਾਮ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਸਭ ਤੋਂ ਉੱਚੇ, ਉੱਥੇ ਰਿੱਧੀਆਂ ਸਿੱਧੀਆਂ ਆਪੇ ਹਾਜ਼ਰ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸੀਂ ਕੱਚੀਆਂ ਚੀਜ਼ਾਂ ਮੰਗਦੇ ਹਾਂ, ਕਦੇ ਮੰਗਿਆ ਕਰੋ ਅੰਮ੍ਰਿਤ ਦੀ ਦਾਤ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਨਿਤਨੇਮ ਦੀ ਦਾਤ ਮੰਗਿਆ ਕਰੋ, ਸਿਮਰਨ ਦੀ ਦਾਤ ਮੰਗਿਆ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਮੰਗਿਆ? ਸਤਿਗੁਰ ਉਹ ਨਾਮ ਦੀ ਦਾਤ ਬਖਸ਼ੇ ਜਿਸ ਨਾਮ ਦੇ ਨਾਲ ਜਿਹੜਾ ਵੀ ਜੁੜ ਗਿਆ ਉਹਦੀ ਚੜ੍ਹਦੀ ਕਲਾ ਖੋਈ। ਤੇ ਖੋਈ ਵੀ ਕੈਸੀ? ਮੁੜ ਕੇ ਚੜ੍ਹਦੀ ਕਲਾ ਢੱਡੀ ਨੀ ਵਾਧੀ ਹੋ ਜਾ ਰਹੀ। ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਗੁਰਸਿੱਖ ਪਿਆਰੇ, ਹੁਣ ਚੜ੍ਹਦੀ ਕਲਾ ਘਟਦੀ ਜਾ ਰਹੀ ਹੈ ਕਿ ਵਧਦੀ ਜਾ ਰਹੀ ਹੈ? ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀ ਮਹਾਨ ਦੇਣ ਸਿੱਖ ਕੌਮ ਨੂੰ, ਜੇ ਕਿਤੇ ਉਹ ਵਿਦਿਆ ਦੀ ਦਾਤ ਨਾ ਬਖਸ਼ਦੇ, ਅੱਜ ਸਿੱਖ ਜਗਤ ਦੇ ਵਿੱਚ ਕੋਈ ਪਾਠੀ ਨਹੀਂ ਸੀ ਲੱਭਣਾ। ਪਾਠੀ ਉਹ ਤਾਂ ਮੇਰੇ ਖਿਆਲ ਤੁਸੀਂ ਸਾਰੇ ਹੀ ਪਾਠੀ ਹੋਣੇ। ਹੁਣ ਤੇ ਜਿਹੜਾ ਮਰਜ਼ੀ ਜਰਾਬਾਂ ਵੀ ਨੀ ਖੋਲਦਾ, ਪੈਰ ਵੀ ਨੀ ਧੋਂਦਾ, ਰੌਲ ਲਾਉਣ ਨੂੰ ਬੈਠ ਜਾਂਦਾ। ਤੇ ਇੱਕ ਹੋਰ ਪਾਠੀਆਂ ਦੀ ਕੈਟਾਗਰੀ ਬਣਾ ਲਈ ਆਪਾਂ ਨੇ। ਤੁਹਾਨੂੰ ਪਾਠੀ ਕੋਈ ਪਾਠ ਸ਼ੁੱਧ ਕਰਨ ਵਾਲਾ ਨੀ ਚਾਹੀਦਾ, ਤੁਹਾਨੂੰ ਪਾਠੀ ਕਿਹੜਾ ਚਾਹੀਦਾ ਜਿਹੜਾ ਤਨਖਾਹ ਘੱਟ ਲਵੇ, ਉਹ ਬੜਾ ਫਿੱਟ ਹੈ ਤੁਹਾਡੇ ਪਾਠੀ। ਪੈਸੇ ਘੱਟ ਲਵੇ, ਉਹ ਚਾਹੇ ਰਹਿ ਰਾਜ ਦੀ ਆਸਾ ਦੀ ਵਾਰ ਬਣਾਈ ਜਾਵੇ, ਕੋਈ ਸਤਨਾਮ, ਉਹ ਤੁਹਾਨੂੰ ਕੋਈ ਫਰਕ ਨੀ ਹੈਗਾ। ਬਸ ਦੇਖੋ ਕਿੱਧਰ ਨੂੰ ਕਮਰਸ਼ੀਅਲ ਬਣ ਗਈ ਸਿੱਖ ਕੌਮ ਦਾ ਧਰਮ, ਕਮਰਸ਼ੀਅਲ ਬਣ ਗਿਆ। ਆਖੇ ਪਾਠੀ ਤਨਖਾਹ ਘੱਟ ਦਵੇ, ਦੇ ਦੋ ਉਹਨੂੰ $80 ਬਥੇਰੇ ਨੇ ਵੀਕ ਦੇ, ਮਹੀਨੇ ਦੇ 500 ਬਥੇਰੇ, ਤੇ ਗਾਉਣ ਵਾਲੀ ਆ ਜਾਵੇ ਉਹਨੂੰ ਘੰਟੇ ਦਾ 40,000 ਵੀ ਘੱਟ ਹੈ। ਕੋਈ ਸਤਨਾਮ, ਕਹਿੰਦੇ ਸਿੱਖ ਧਰਮ ਘੱਟਦਾ ਜਾਂਦਾ, ਸਿੱਖੀ ਦਾ ਪ੍ਰਚਾਰ ਨੀ ਹੁੰਦਾ, ਤੂੰਬੇ ਵਾਲੇ ਕਰਨਗੇ ਪ੍ਰਚਾਰ ਤੁਹਾਡੇ ਕੋਲ ਆ ਕੇ ਸਿੱਖੀ ਦਾ। ਸਦੀਕ ਕਰੂਗਾ, ਗੁਰਦਾਸ ਮਾਨ ਕਰੂਗਾ, ਤੁਹਾਡੇ ਕੋਲ ਸਿੱਖੀ ਦਾ ਪ੍ਰਚਾਰ ਹੈ। ਗ੍ਰੰਥੀਆਂ ਨੂੰ ਕਹਿੰਦੇ ਜਿਹੜਾ ਘੱਟ ਪੈਸੇ ਲਵੇ ਉਹ ਸਾਨੂੰ ਗ੍ਰੰਥੀ ਚਾਹੀਦਾ, ਉਹਦੀ ਸ਼ੁੱਧ ਜੀਵਨ ਨੀ ਵੇਖਣਾ, ਉਹਦਾ ਸ਼ੁੱਧ ਪਾਠ ਨੀ ਵੇਖਣਾ, ਉਹਦੀ ਕਰਨੀ ਨੀ ਵੇਖਣੀ, ਬਸ ਤਨਖਾਹ ਵੇਖਣੀ ਆ, ਔਰ ਵੇਖਣਾ ਹੀ ਕੱਖ ਨੀ। ਗੁਰਸਿੱਖ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵਿਦਿਆ ਦੀ ਦਾਤ ਬਖਸ਼ੀ, ਸ਼ੁੱਧ ਪਾਠੀ ਸਾਨੂੰ ਮਿਲੇ, ਸ਼ੁੱਧ ਗਿਆਨੀ ਮਿਲੇ। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪੜ੍ਹਨਾ ਵਿਚਾਰਨਾ ਕਿਤੇ ਸਿਖਾਲੀ ਗੱਲ ਪਈ ਹੈ ਗੁਰਸਿੱਖ ਪਿਆਰਿਓ? ਪਰ ਉਹਨਾਂ ਦੀ ਸ਼ੋਭਾ ਦਿਨ ਦਿਨ ਨਿਤ ਨਿਤ ਚੜ੍ਹੈ ਸਵਾਈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਲੜ ਫੜਿਆ। ਗੁਰਸਿੱਖ ਪਿਆਰਿਓ, ਜੇ ਚੜ੍ਹਦੀ ਕਲਾ ਲੈਣੀ ਹੈ ਤਾਂ ਨਾਨਕ ਨਾਮ ਚੜ੍ਹਦੀ ਕਲਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਕ ਹੋਏ ਸੇਵਕ, ਇਹ ਨੀ ਆਖਿਆ ਮੈਂ ਕੁੜ ਮੈਂ ਪੁੱਤਰਾਂ ਵਾਲਾ ਮੈਨੂੰ ਮਾਣ ਮਿਲੇ। 12 ਸਾਲ ਗਾਗਰ ਢੋਈ, ਲੋਕਾਂ ਦੇ ਮਿਹਣੇ ਤਾਨੇ ਵੀ ਝੱਲੇ, ਬੜਾ ਔਖਾ ਕੁੜਮਾਂ ਦੇ ਘਰ ਜਾ ਕੇ ਸੇਵਾ ਕਰਨੀ, ਟੁੱਕੜ ਖਾਣੇ, ਝਾੜੂ ਦੇਣ, ਜੋੜੇ ਸਾਫ ਕਰਨੇ, ਪਰ 12 ਸਾਲ ਵਿੱਚ 12 ਵਾਰ ਮਿਲੇ। 1 ਸਾਲ ਗਾਗਰ ਢੋਣ ਤੋਂ ਬਾਅਦ 1 ਵਾਰ, 12 ਹੀ ਸਾਲ ਤੇ 12 ਹੀ ਵਾਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਨਿਆਂ ਦੇ ਧਨ, 12 ਵਾਰ ਗੁਰੂ ਅੰਗਦ ਦੇਵ ਜੀ ਨੇ। ਫਿਰ ਜਿਹੜਾ ਵਰ, ਜਿਹੜੀ ਪਦਵੀ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਨਾ, ਉਹ ਤਾਂ ਬਾਣੀ ਨੇ ਸਿਰੇ ਹੀ ਲਾ ਦਿੱਤੀ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਐਡੀ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਬਚਨ ਕਵੇ ਕਿ ਗੁਰੂ ਅਮਰਦਾਸ, ਤੇਰੀ ਵਡਿਆਈ ਕੋਈ ਹੋਰ ਨਹੀਂ ਕਹਿ ਸਕਦਾ, ਤੈਨੂੰ ਇਹ ਪਤਾ ਹੈ ਤੇਰੀ ਵਡਿਆਈ ਕਿੱਡੀ ਕੁ, ਤੇਰੀ ਉਪਮਾ ਤੋਹੇ ਬਣ ਆਵੇ। ਕੋਈ ਹੋਰ ਜੱਗ ਵਿੱਚ ਹੀ ਨਹੀਂ ਜੋ ਤੇਰੀ ਸ਼ੋਭਾ ਕਰ ਸਕੇ। ਇਹ ਵਡਿਆਈ ਕਿਹਨੂੰ ਪ੍ਰਾਪਤ ਹੋਈ ਗੁਰਸਿੱਖ ਪਿਆਰਿਓ? ਹਰਗੋਬਿੰਦ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸੇਵਕ ਬਣੇ ਗੁਰੂ ਅਮਰਦਾਸ ਮਹਾਰਾਜ। ਜਿਉਂਦੇ ਹੀ ਗੁਰੂ ਅੱਗੇ ਮਰ ਕੇ ਜੀਵਨ ਕੱਟਣਾ, ਜਿਉਂਦੇ ਹੀ ਮ੍ਰਿਤਕ ਸਮਾਨ ਹੋ ਕੇ ਰਹਿਣਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ, ਗੁਰੂ ਗੌਰ ਮੈਂ ਕਰਤ ਸਮਾਈ, ਗੌਰ ਨਾਮ ਹੈ ਕਬਰ ਦਾ। ਮੁਸਲਮਾਨ ਵੀਰ ਕਮਰ ਵਿੱਚ ਪਾਉਂਦੇ ਨੇ ਨਾ ਬੰਦੇ ਨੂੰ, ਤੇ ਭਾਈ ਸੰਤੋਖ ਸਿੰਘ ਜੀ ਸਵਾਲ ਕਰਦੇ ਨੇ ਕੋਈ ਜਿਉਂਦਾ ਵੀ ਕਬਰ ਵਿੱਚ ਪਏ? ਜਿਹੜਾ ਮਰੇਗਾ ਉਹ ਹੀ ਕਬਰ ਵਿੱਚ ਜਾਂਦਾ ਨਾ, ਜਿਸ ਤਰ੍ਹਾਂ ਮੁਰਦਾ ਕਬਰ ਵਿੱਚ ਸਮਾਉਂਦਾ ਹੈ, ਜੇ ਸੇਵਕ ਨੇ ਸਮਾਉਣਾ ਗੁਰੂ ਵਿੱਚ ਉਹਨੂੰ ਵੀ ਜਿਉਂਦੇ ਮਰਨਾ ਪਵੇਗਾ। ਗੁਰੂ ਗੌਰ ਮੈਂ ਕਰਤ ਸਮਾਈ, ਉਹਨੂੰ ਵੀ ਗੁਰੂ ਦੇ ਅੱਗੇ ਜੀਵਤ ਮ੍ਰਿਤਕ ਹੋਣਾ ਪਵੇਗਾ। ਤੇ ਜੀਵਤ ਮ੍ਰਿਤਕ ਕੌਣ ਹੈ? ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਜਾਂ ਤੇਰੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ, ਤਮਾਮ ਹੋਮੇ ਦਾ ਨਾਸ ਹੋ ਜਾਵੇ। ਹੋਰ ਵੀ ਬੇਨਤੀ ਹੈ, ਮਾਇਆ ਦਾਨ ਕਰੋ, ਜੱਗ ਕਰੋ, ਭੂਮੀ ਦਾਨ ਕਰੋ, ਘੋੜੇ ਦਾਨ ਕਰੋ, ਘਰ ਬਾਰ ਛੱਡ ਦੋ, ਖਾਣਾ ਪੀਣਾ ਛੱਡ ਦੋ, ਬਾਲ ਬੱਚੇ ਛੱਡ ਦੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦਾ ਇੱਕ ਕੌਡੀ ਵੀ ਮੁੱਲ ਨਹੀਂ ਪਾਇਆ। ਮੁੱਲ ਕਿਸ ਚੀਜ਼ ਦਾ ਪਾਏ? ਸਤਿਗੁਰ ਕਹਿੰਦੇ ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹਨੇ ਹੋਮੇ ਨਹੀਂ ਛੱਡਿਆ ਉਹਨੇ ਕੱਖ ਵੀ ਨਹੀਂ ਛੱਡਿਆ। ਬਿਨ ਹੋਂ ਤਿਆਗ, ਜਿਹਨੇ ਮੈਂ ਨਹੀਂ ਛੱਡੀ ਉਹਨੇ ਛੱਡਿਆ ਹੀ ਕੀ ਹੈ? ਗੁਰਸਿੱਖ ਪਿਆਰਿਓ, ਜੇ ਤਿਆਗ ਕਰਨਾ ਮਹਾਰਜ ਕਹਿੰਦੇ ਹੋਮੇ ਦਾ, ਮੈਂ ਦਾ, ਬਿਨ ਹੋਂ ਤਿਆਗ ਉਹਨੇ ਛੱਡੀ ਕੱਖ ਨੀ। ਜਿਹੜਾ ਕਵੇ ਕਿ ਮੈਂ ਮਾਇਆ ਛੱਡ ਦਿੱਤੀ, ਮੈਂ ਤਾਂ ਤੇਰੇ ਨਾਲ, ਮੈਂ ਘਰ ਬਾਰ ਛੱਡ ਦਿੱਤਾ, ਮੈਂ ਤਾਂ ਤੇਰੇ ਨਾਲ। ਬਿਨ ਹੋਂ ਤਿਆਗ, ਸਭ ਤੋਂ ਵੱਡਾ ਤਿਆਗ ਗੁਰੂ ਘਰ ਦੇ ਵਿੱਚ ਮੈਂ ਦਾ ਤਿਆਗ। ਜਿੱਦਣ ਤੇਰੇ ਵਿੱਚੋਂ ਮੈਂ ਦਾ ਤਿਆਗ ਹੋ ਗਿਆ, ਉਦਣ ਤੂੰ ਬਣ ਗਿਆ ਸੇਵਕ। ਤੇ ਜਿੱਦਣ ਤੂੰ ਬਣ ਗਿਆ ਸੇਵਕ, ਤੇ ਪਦਵੀ ਕੀ ਦਿੱਤੀ ਹੈ? ਹਰ ਕਾ ਸੇਵਕ ਸੋ ਹਰ ਜਿਹਾ। ਦੇਖੋ ਕੈਸੀ ਪਦਵੀ ਦੇ ਦਿੱਤੀ, ਫਿਰ ਬਣ ਗਏ ਨਾ ਗੁਰੂ ਅਮਰਦਾਸ ਸੇਵਕ। ਫਿਰ ਅਮਰਦਾਸ ਨਿਮਾਣਾ ਥੋੜਾ ਰਿਹਾ, ਨਿਤਾਣਾ ਥੋੜਾ ਰਿਹਾ, ਜਿਹਨੂੰ ਅਮਰੂ ਕਹਿੰਦੀ ਸੀ ਦੁਨੀਆ, ਉਹ ਫਿਰ ਤੀਸਰਾ ਨਾਨਕ ਬਣ ਗਿਆ। ਆਖੋ ਸਤਨਾਮ, ਉਹ ਗੁਰੂ ਅੰਗਦ ਦਾ ਹੀ ਰੂਪ ਬਣ ਗਿਆ। ਸੇਵਕ ਹੋਏ ਨੇ ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਜਿਉਂਦੇ ਹੀ ਆਪਣੇ ਕੁੜਮਾਂ ਦੇ ਜਾ ਕੇ ਉਹ ਰਿਸ਼ਤੇਦਾਰੀ ਛੱਡ ਕੇ ਪਾਰ ਬ੍ਰਹਮ ਦਾ ਰੂਪ ਸਮਝ ਕੇ ਗੁਰੂ ਅੰਗਦ ਦੇਵ ਜੀ ਨੂੰ 12 ਸਾਲ ਝਾੜੂ ਦਿੱਤਾ, 12 ਸਾਲ ਗਾਗਰ ਢੋਈ, ਬਚ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਤੇ ਦਰਬਾਰ, ਆਪਾਂ ਕਹਿੰਦੇ ਗੁਰੂ ਦਾ ਦਰਬਾਰ, ਤੇ ਮੁਸਲਮਾਨ ਦਰਬਾਰ ਨੂੰ ਕਹਿੰਦੇ ਨੇ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ। ਮੁਸਲਮਾਨ ਸ਼ਰ੍ਹਾਂ ਵਿੱਚ ਦਰਗਾਹ ਕਿਹਾ ਜਾਂਦਾ, ਉਹ ਕਹਿਣਗੇ ਪੀਰ ਦੀ ਦਰਗਾਹ, ਆਪਾਂ ਕਹਾਂਗੇ ਗੁਰੂ ਦਾ ਦਰਬਾਰ। ਹਿੰਦੂ ਵੀਰ ਵੀ ਦਰਬਾਰ ਕਹਿਣਗੇ, ਮਾਤਾ ਦਾ ਦਰਬਾਰ, ਭਗਵਾਨ ਦਾ ਦਰਬਾਰ, ਸਿੱਖ ਧਰਮ ਵਿੱਚ ਵੀ ਦਰਬਾਰ, ਗੁਰੂ ਜੀ ਕਾ ਦਰਬਾਰ। ਇਸ ਦਰਬਾਰ ਵਿੱਚ ਕੌਣ ਥਾਂ ਪਾਵੇਗਾ? ਵਿੱਚ ਦੁਨੀਆ ਸੇਵ ਕਮਾਈ ਹੈ। ਇੱਥੇ ਹੁਣ ਆਖਰੀ ਬਚਨ ਸੇਵਕ ਖਾਤਰ। ਦੇਖੋ ਗੁਰਮੁਖ ਪਿਆਰਿਓ, ਸੇਵਾ ਆਪਾਂ ਕਰਦੇ ਹਾਂ, ਕਰਿਆ ਕਰੋ, ਬਹੁਤ ਉੱਤਮ ਹੈ ਸੇਵਾ। ਪਰ ਸੁਖਮਨੀ ਸਾਹਿਬ ਦੀ ਤੁਕ ਯਾਦ ਰੱਖਿਆ ਕਰੋ, ਸੇਵਕ ਕੋ ਸੇਵਾ ਬਣ ਆਈ। ਬੜਾ ਗੰਭੀਰ ਮਸਲਾ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਇੱਕ ਰਾਗੀ ਨੂੰ ਇਹ ਰਾਗ ਬਣ ਆਉਂਦਾ, ਇੱਕ ਡਾਕਟਰ ਨੂੰ ਇਹ ਡਾਕਟਰੀ ਕਰਨੀ ਬਣ ਆਉਂਦੀ ਹੈ, ਇੱਕ ਭਲਵਾਨ ਨੂੰ ਇਹ ਭੁੱਲਣਾ ਬਣ ਆਉਂਦਾ, ਇੱਕ ਪਾਠੀ ਨੂੰ ਇਹ ਪਾਠ ਬਣ ਆਉਂਦਾ। ਇਸੇ ਤਰ੍ਹਾਂ ਸੇਵਾ ਵੀ ਉਹੀ ਕਰੂਗਾ ਜਿਹੜਾ ਸੇਵਕ ਬਣ ਜਾਵੇ। ਅੱਜ ਕੇ ਆਖੋ ਸਾ, ਜੇ ਸੇਵਕੇ ਨਹੀਂ ਬਣਿਆ ਤੇ ਤੂੰ ਸੇਵਾ ਕਰੇਗਾ, ਬਸ ਉਹ ਸੇਵਾ ਪੂਰੀ ਨਹੀਂ ਹੋਣੀ ਕਿ ਵਿੱਚ ਮੈਂ ਆ ਜਾਣੀ ਹੈ। ਬਹੁਤ ਸਿੱਧਾ ਸ਼ਬਦ ਹੈ। ਇੱਕ ਰਾਜ ਨੂੰ ਇਹ ਰਾਜਗਿਰੀ ਕਰਨੀ ਆਉਂਦੀ ਹੈ ਨਾ, ਇੱਕ ਡਰਾਈਵਰ ਨੂੰ ਇਹ ਡਰਾਈਵਰੀ ਕਰਨੀ ਆਉਂਦੀ ਹੈ, ਕਥਾ ਵਾਚਕ ਨੂੰ ਇਹ ਕਥਾ ਕਰਨੀ ਆਉਂਦੀ ਹੈ। ਜਿਸ ਕਾ ਕਾਮ ਤਿਸੇ ਕੋ ਸੱਜ, ਪੰਜਾਬੀ ਦਾ ਮੁਹਾਵਰਾ ਹੈ। ਜੇ ਸੇਵਾ ਕਰਨੀ ਹੈ ਤਾਂ ਪਹਿਲਾਂ ਸੇਵਕ ਬਣਨਾ ਪਵੇਗਾ। ਸੇਵਕ ਕੋ ਸੇਵਾ ਬਣ ਆਈ। ਆਪਾਂ ਪੰਜਾਬ ਵਿੱਚ ਵੀ ਕਹਿੰਦੇ ਹੁੰਦੇ ਸੀ ਇਹ ਕੰਮ ਭਾਈ ਤੈਨੂੰ ਇਹ ਬਣ ਆਉਂਦਾ, ਮੈਂ ਇੱਥੋਂ ਨਹੀਂ ਹੁਣ। ਜੇ ਸੇਵਾ ਕਰਨੀ ਹੈ ਤਾਂ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਪਹਿਲਾਂ ਸੇਵਕ ਬਣੇ, ਤੇ ਸੇਵਕ ਬਣੇਗਾ ਕਿਵੇਂ, ਆਪ ਗਵਾਈ ਹੈ ਵਿੱਚੋਂ ਆਪਾ ਭਾਵ। ਗੁਰੂ ਅਮਰਦਾਸ ਜੀ ਨੇ ਖਤਮ ਕਰ ਦਿੱਤਾ ਗੁਰਸਿੱਖ ਪਿਆਰਿਓ, 12 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਕੁੜਮਾਂ ਦੇ ਰਹਿ ਕੇ ਸੇਵਾ ਕਰਨੀ। ਪਦਵੀ ਪਾ ਕੇ ਗੁਰੂ ਅਮਰਦਾਸ ਮਹਾਰਾਜ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਿੱਖੋ ਸੇਵਕ ਬਹੁਤ ਬੜੇ ਸੇਵਾਦਾਰ ਹੋਏ, ਪਰ ਸੇਵਕ ਦੀ ਪਦਵੀ ਲੈ ਗਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਇਸ ਤੋਂ ਅੱਗੇ ਜੋ ਚੌਥਾ ਸਵਾਲ ਹੈ ਉਹ ਸਤਿਗੁਰ ਤੇ ਸੰਗਤ ਦੀ ਕਿਰਪਾ ਦੇ ਨਾਲ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ। ਆਓ ਹੁਣ ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ ਕੋਈ ਵਾਂਝੀ ਨਾ ਰਹਿ ਕਰੇ ਰਸਨਾ ਸਾਰੇ ਬੋਲਿਆ ਕਰੋ। ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸਭ ਤੋਂ ਪਹਿਲਾਂ ਦਸੇ ਪਾਤਸ਼ਾਹ ਦੇ ਪਵਿੱਤਰ ਨਾਮਾਂ ਦਾ ਜਾਪ ਕਰੀਏ। ਗੱਜ ਵੱਜ ਕੇ ਬੋਲਣਾ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ। ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਸਤਨਾਮ ਬੋਲ ਪਿਆਰਿਆ।